सर्व कला समरथ, डोलन तेरा खो प्रभु नानक दे कर हथ। जाहि कुल ते प्रगट होए ताहि कुल को नाम, पुन द्वादश गोरिंद को मेरी है प्रणाम।
पहुंचो राय सिंह सुजान, पैनी साहिब गुर अस्थान, दरसे गुरमूरत भगवान, दिखै तेज जाको समपान।
परम आदरणीय अर्चनीय वंदनीय सतगुरु जी दी साजी निवाजी साध संगत, रसना नूं पवित्र करन लई, मन वृत्ति नूं एकाग्र करन वास्ते अपनी अपनी हाजरी सतगुरु पातशाह जी दे पावन पवित्र चरणां विच लवाउण वास्ते तथा दास नूं कुछ अर्जां करन दी योग्यता बख्शण वास्ते एक वार कृपा करो। सब गज के कहो धन श्री सतगुरु राम सिंह सच्चे पातशाह जी। जिन्हां ने सानू सतगुरु राम सिंह सच्चे पातशाह दे दर्शन दे मुतलाशी बनाया, सानू सतगुरु राम सिंह सच्चे पातशाह जी दी सिक्खी नाल जोड़िया, साडे औगण ना वेखदिया होया भी सानू अपने गल नाल लाया, अपनी ठंडी चिट्टी निक्की बुक्कल दा आनंद बख्शिश कीता। उस ठंडी मूरत धर्म की तुजा गरीब नवाज पातशाह दे पावन चरणा च नमस्कार करिए, गज के आखिए धन श्री सतगुरु जगजीत सिंह सच्चे पातशाह जी। जदों तो सृष्टि बनी है उदों तो लैके जिथे पापी कुकर्मी अन्याई जी संसार विच आउंदे ने उथे उन्हां दा भला करन वास्ते उन्हां नूं इस चिक्कड़ विचों कढ के निज अस्थान तक पहुंचाउण वास्ते गुरमत बख्शिश करन वास्ते सतगुरु अपना स्वरूप धारण करके संसार विच आउंदा है। जदों तो सृष्टि बनी है जदों तक सृष्टि रहेगी ये गुरु अवतारां दा सिलसिला चलदा रहा है, चलदा रहेगा। जे असी बहुत ज्यादा अध्ययन भी कर लईए तां भी सारी गुरु परंपरा बारे जानना साडे वास्ते कठिन ही नहीं असंभव है। भविख विच होण वाले गुरु अवतारां बारे तां असी जान ही नहीं सकदे। जदों असी जान ही नहीं सकदे उन्हां नूं नमस्कार किवें कर सकांगे। इस वास्ते हाजरा हजूर सतगुरु दे चरणां च नमस्कार करन दे नाल हो चुके गुरु अवतारां दे तथा होण वाले स्वरूपां दे पवित्र चरणां विच नमस्कार हो सकदी है। क्योंकि मैं एक अर्ज करदे हां, महापुरुष कहिंदे ने गुरु एक ही हुंदा है, आदि अंत एक अवतारा, ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਸੰਸਾਰ ਵਿੱਚ ਮੌਜੂਦ ਹੈ ਸਾਰੇ ਉਸੇ ਦੇ ਸਰੂਪ ਸਨ, ਔਰ ਜਦੋਂ ਤੱਕ ਸ੍ਰਿਸ਼ਟੀ ਰਹੇਗੀ ਉਦੋਂ ਤੱਕ ਉਸੇ ਸਤਿਗੁਰੂ ਦੇ ਸਰੂਪ ਹੀ ਸਾਰੇ ਹੋਣਗੇ। ਇਸ ਵਾਸਤੇ ਸਮੇਂ ਦੇ ਮਾਲਕ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਨਿਹਾਇਤ ਜ਼ਰੂਰੀ ਫਰਜ਼ ਹੈ ਸਾਡਾ, ਔਰ ਸੰਸਾਰਿਕ ਤੌਰ ਤੇ ਸਭ ਤੋਂ ਵੱਡਾ ਲਾਹੇਵੰਦਾ ਸੌਦਾ ਹੈ। ਸੋ ਆਓ ਇੱਕ ਵਾਰ ਕਿਰਪਾ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਆਪ ਜੀ ਲੜੀਵਾਰ ਇਤਿਹਾਸਿਕ ਕਥਾ ਵਿੱਚ ਭਾਈ ਰਾਏ ਸਿੰਘ ਜੀ ਦੇ ਮਨ ਦੀ ਦਸ਼ਾ, ਉਹਨਾਂ ਦੇ ਹਿਰਦੇ ਦੀ ਉਮੰਗ, ਉਹਨਾਂ ਦੇ ਮਨ ਦੇ ਵਲਵਲਿਆਂ ਬਾਰੇ ਸਰਵਣ ਕਰ ਚੁੱਕੇ ਹੋ ਕਿ ਕਿਵੇਂ ਉਹ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਗੁਰ ਅਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਪਹੁੰਚਿਆ ਜਾਵੇ, ਜਾ ਕੇ ਸਤਿਗੁਰੂ ਦਾ ਦਰਸ਼ਨ ਦੀਦਾਰ ਕੀਤਾ ਜਾਵੇ। ਦੇਖੇ ਪ੍ਰਵਾਨਾ ਜਦੋਂ ਸ਼ਮਾ ਅੱਗੇ ਬਲਦੀ ਹੈ, ਸੋਚ ਲਵੋ ਫਿਰ ਉਹਨੇ ਪਿੱਛੇ ਕਦ ਹਟਣਾ। ਜਿਸ ਤਰ੍ਹਾਂ ਪ੍ਰਵਾਨਾ ਸ਼ਮਾ ਨੂੰ ਵੇਖ ਕੇ ਪਿੱਛੇ ਨਹੀਂ ਹਟਦਾ, ਜਗ ਰਹੀ ਜੋਤੀ ਉੱਤੇ, ਜਗ ਰਹੀ ਸ਼ਮਾ ਉੱਤੇ ਆਪਣਾ ਆਪ ਸਾੜ ਦਿੰਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦੇ ਵਲਵਲੇ, ਪ੍ਰੇਮ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ, ਉਹ ਲੋਕ ਵੀ ਗੁਰੂ ਦਰਸ਼ਨ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹਨਾਂ ਨੂੰ ਸੰਸਾਰ ਦੇ ਲੋਕ ਉਹਨਾਂ ਦੇ ਮਾਰਗ ਤੋਂ ਹਟਕ ਨਹੀਂ ਸਕਦੇ, ਰੋਕ ਨਹੀਂ ਸਕਦੇ। ਅਸੀਂ ਵੇਖਦੇ ਹਾਂ ਇਤਿਹਾਸ ਵਿੱਚ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਨੇ। ਬੜੀ ਪ੍ਰਚਲਿਤ ਸਾਖੀ ਹੈ, ਬੜੀ ਪ੍ਰਚਲਿਤ ਕਥਾ ਹੈ ਮੀਰਾਂ ਬਾਈ ਦੀ। ਮੀਰਾਂ ਬਾਈ ਨੂੰ ਰੋਕਣ ਦਾ ਯਤਨ ਕੀਤਾ ਗਿਆ, ਔਰ ਇੱਥੋਂ ਤੱਕ ਕੀਤਾ ਗਿਆ ਕਿ ਉਸ ਨੂੰ ਜ਼ਹਿਰ ਦਾ ਪਿਆਲਾ ਵੀ ਦੇ ਦਿੱਤਾ ਗਿਆ ਕਿ ਇਹ ਪੀ ਕੇ ਮਰ ਜਾਵੇਗੀ। ਜਿਹੜੀ ਸਾਡੀ ਕੁਲ ਨੂੰ ਕਲੰਕਿਤ ਕਰ ਰਹੀ ਹੈ, ਸੰਸਾਰ ਦੇ ਲੋਕ ਇਸ ਨੂੰ ਕਲੰਕ ਸਮਝਦੇ ਨੇ। ਨਾਮਧਾਰੀ ਬਣਨ ਵਾਲੇ, ਕੂਕੇ ਬਣਨ ਵਾਲੇ ਲੋਕਾਂ ਦੇ ਬਾਰੇ ਵੀ ਇਸੇ ਤਰ੍ਹਾਂ ਦੀਆਂ ਹੀ ਵਿਚਾਰਾਂ ਲੋਕਾਂ ਦੇ ਅੰਦਰ ਸਨ। ਉਹ ਕਿਹਾ ਕਰਦੇ ਸਨ, ਜੇ ਕਿਸੇ ਨੇ ਪੁੱਛਣਾ ਪੁੱਤਰ ਕਿੰਨੇ ਨੇ, ਜਵਾਬ ਹੁੰਦਾ ਸੀ ਪੁੱਤਰ ਤੇ ਚਾਰ ਸਨ ਪਰ ਹੁਣ ਤਿੰਨ ਨੇ। ਇੱਕ ਨੂੰ ਕੀ ਹੋਇਆ, ਜਵਾਬ ਮਿਲਦਾ ਸੀ ਇੱਕ ਕੂਕਾ ਹੋ ਗਿਆ। ਜਦੋਂ ਸੰਸਾਰ ਨਾਲੋਂ ਟੁੱਟ ਗਿਆ, ਸੰਸਾਰ ਦੇ ਲੋਕ ਸਮਝਦੇ ਸਨ ਮਰ ਗਿਆ, ਸਾਡੇ ਵਾਸਤੇ ਮਰ ਗਿਆ। ਕਬੀਰ ਦੀ ਮਾਂ ਖੁਦ ਕਹਿੰਦੀ ਹੈ, ਮੁੰਡੀਆ ਕਿਉਂ ਨਾ ਮੋਇਓ, ਤੇ ਮਰ ਹੀ ਜਾਂਦਾ ਤੇ ਚੰਗਾ ਸੀ। ਭਾਵ ਮਰੇ ਨਾਲੋਂ ਵੀ ਅਗਾਂਹ ਸਮਝਿਆ ਜਾਂਦਾ ਜਿਹੜਾ ਸੰਸਾਰ ਦੇ ਲੋਕਾਂ ਨਾਲੋਂ, ਸਮਾਜ ਨਾਲੋਂ ਆਪਣੇ ਰਸਤੇ ਨੂੰ ਵੱਖਰਾ ਕਰ ਲੈਂਦਾ। ਧਰਮ ਦੀ ਦੁਨੀਆਂ ਵਿੱਚ ਉਹਦਾ ਸਾਰਾ ਕੁਝ ਉਹਦੇ ਸਤਿਗੁਰੂ ਦਾ ਹੈ, ਧਰਮ ਦੀ ਦੁਨੀਆਂ ਵਿੱਚ ਉਹਦਾ ਸਾਰਾ ਕੁਝ ਉਹਦੇ ਪ੍ਰੀਤਮ ਦਾ ਹੈ। ਇਸ ਵਾਸਤੇ ਸੰਸਾਰ ਵਾਸਤੇ ਉਹਦੇ ਕੋਲ ਬਚਿਆ ਹੀ ਕੀ ਹੈ, ਇਹ ਸੋਚ ਕੇ ਸੰਸਾਰ ਦੇ ਲੋਕ ਉਸਨੂੰ ਮਰਿਆ ਸਮਝਦੇ ਨੇ। ਇਸ ਵਾਸਤੇ ਯਤਨ ਕੀਤਾ ਜਾਂਦਾ ਕਿ ਇਹ ਜਿਹੜਾ ਚੱਲਦਾ ਫਿਰਦਾ ਕਲਬੂਤ ਸਾਹਮਣੇ ਦਿਖਾਈ ਦਿੰਦਾ, ਇਹ ਵੀ ਸਾਨੂੰ ਦਿਖਾਈ ਨਾ ਦੇਵੇ, ਕਿਉਂਕਿ ਦੁੱਖ ਦੇ ਰਿਹਾ ਇਹਦਾ ਦੀਦਾਰ, ਇਹਦਾ ਦਰਸ਼ਨ। ਇਹਨੂੰ ਵੇਖ ਕੇ ਦੁੱਖ ਹੀ ਪੈਦਾ ਹੁੰਦਾ, ਇਸ ਕਰਕੇ ਇਹਦੇ ਨਾਲੋਂ ਮਰ ਜਾਵੇ ਚੰਗਾ। ਜਿੱਥੇ ਮੀਰਾਂ ਬਾਈ ਨੂੰ ਜ਼ਹਿਰ ਦਿੱਤਾ ਗਿਆ, ਉੱਥੇ ਪ੍ਰਹਿਲਾਦ ਵਰਗਿਆਂ ਨਾਲ ਕੀ ਨਹੀਂ ਹੋਇਆ, ਹਰ ਹਰਬਾ ਵਰਤਿਆ ਗਿਆ ਸੰਸਾਰ ਦੇ ਲੋਕਾਂ ਨੇ ਰੋਕਣ ਦਾ। ਰਾਧਿਕਾ ਨਾਲ ਕੀ ਨਹੀਂ ਹੋਇਆ, ਹਰ ਹਰਬਾ ਵਰਤਿਆ ਗਿਆ ਉਹਨਾਂ ਨੂੰ ਰੋਕਣ ਦਾ। ਪਰ ਮਹਾਤਮਾ ਕਹਿੰਦੇ ਨੇ ਕਿ ਨਾਗਾਂ ਵਾੜ, ਸਮੁੰਦ ਘਰ, ਕੇਹਰ ਖੜੇ ਬੁਕੰਨ ਜੇ ਜਮ ਹੋਵੇ ਪਾਹਰੂ ਪ੍ਰੇਮੀ ਜਾਏ ਮਿਲਨ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਨ ਕਰਦੇ ਨੇ ਕਿ ਜਿਹੜਾ ਮਨੁੱਖ ਪ੍ਰੇਮ ਦੇ ਵਲਵਲੇ ਦੇ ਨਾਲ ਭਰਪੂਰ ਹੋ ਗਿਆ ਉਸ ਨੂੰ ਸੰਸਾਰ ਦੇ ਦੁੱਖ ਸੰਸਾਰ ਦੀਆਂ ਰੋਕਾਂ ਨਹੀਂ ਪੋ ਸਕਦੀਆਂ। ਭਾਈ ਰਾਏ ਸਿੰਘ ਜੀ ਨੂੰ ਉਹਨਾਂ ਦੀ ਸੰਥਾ ਜਿਹੜੀ ਉਹ ਲੈਂਦੇ ਸਨ ਉਹ ਸੰਥਾ ਨਹੀਂ ਰੋਕ ਸਕੀ। ਆਪ ਮੁਹਾਰੇ ਭਾਈ ਰਾਏ ਸਿੰਘ ਜੀ ਸ੍ਰੀ ਭੈਣੀ ਸਾਹਿਬ ਨੂੰ ਚੱਲ ਪਏ ਬਿਨਾਂ ਕਿਸੇ ਪਤੇ ਤੋਂ ਬਿਨਾਂ ਕਿਸੇ ਐਡਰੈਸ ਤੋਂ, ਕੇਵਲ ਇੰਨਾ ਹੀ ਦੱਸ ਕੇ ਸਤਿਗੁਰੂ ਜੀ ਆਏ ਸਨ ਕਿ ਜੇ ਮੈਨੂੰ ਮਿਲਣਾ ਤੇ ਫਿਰ ਲੁਧਿਆਣੇ ਤੋਂ ਪੂਰਬ ਵਾਲੇ ਪਾਸੇ ਨੌਂ ਕੋਹ ਤੇ ਇੱਕ ਪਿੰਡ ਹੈ ਭੈਣੀ, ਉੱਥੇ ਰਾਮ ਸਿੰਘ ਨਾਂ ਦਾ ਇੱਕ ਗਰੀਬ ਸਿੱਖ ਰਹਿੰਦਾ ਜਿਸ ਨੂੰ ਬੜੇ ਅਸਚਰਜ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ, ਤੂੰ ਉਸ ਨੂੰ ਜਾ ਕੇ ਮਿਲ ਪਾਓ। ਤੋ ਸਤਸੰਗੀ ਜਨੋ, ਭਾਈ ਰਾਏ ਸਿੰਘ ਜੀ ਕਿਵੇਂ ਸ੍ਰੀ ਭੈਣੀ ਸਾਹਿਬ ਪਹੁੰਚਦੇ ਨੇ ਇੱਥੋਂ ਇਹ ਅੱਜ ਦਾ ਆਪਾਂ ਇਤਿਹਾਸ ਪ੍ਰਾਰੰਭ ਕਰਦੇ ਹਾਂ ਜੀ।
ਪਹੁੰਚੋ ਰਾਏ ਸਿੰਘ ਸੁਜਾਨ ਭੈਣੀ ਸਾਹਿਬ ਗੁਰ ਅਸਥਾਨ।
ਗੁਰ ਅਸਥਾਨ ਸ੍ਰੀ ਭੈਣੀ ਸਾਹਿਬ ਦੀ ਜ਼ਿਆਰਤ ਕਰਨ ਵਾਸਤੇ ਭਾਈ ਰਾਏ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਔਰ ਸ੍ਰੀ ਭੈਣੀ ਸਾਹਿਬ ਪਹੁੰਚ ਗਏ ਮੰਜ਼ਲਾਂ ਨੂੰ ਮਾਰਦੇ ਹੋਏ। ਉਹ ਸੁਜਾਨ ਸਿਆਣੇ ਪ੍ਰਬੁੱਧ ਵਕਤਾ ਪ੍ਰਬੁੱਧ ਵਿਦਵਾਨ ਮਹਾਂਪੁਰਸ਼।
ਦਰਸੇ ਗੁਰਮੂਰਤ ਭਗਵਾਨ ਦਿਖੈ ਤੇਜ ਜਾਕੋ ਸੰਪਾਨ।
ਜਦੋਂ ਉਹ ਸ੍ਰੀ ਭੈਣੀ ਸਾਹਿਬ ਪਹੁੰਚੇ ਸਤਿਗੁਰੂ ਜੀ ਦਾ ਦੀਵਾਨ ਲੱਗਿਆ ਹੋਇਆ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਦੀਵਾਨ ਵਿੱਚ ਜਿਸ ਤਰ੍ਹਾਂ ਤਾਰਿਆਂ ਵਿੱਚ ਚੰਨ ਹੁੰਦਾ ਹੈ। ਉਹਨਾਂ ਦਾ ਪ੍ਰਕਾਸ਼ ਇਸ ਤਰ੍ਹਾਂ ਦਾ ਸੀ, ਉਹਨਾਂ ਦਾ ਤੇਜ ਇਸ ਤਰ੍ਹਾਂ ਦਾ ਸੀ ਕਿ ਜਿਵੇਂ ਨਵਾਂ ਸੂਰਜ ਵੱਖਰਾ ਸੂਰਜ ਚੜਿਆ ਹੋਵੇ। ਉਹਨਾਂ ਦਾ ਪ੍ਰਕਾਸ਼ ਉਹਨਾਂ ਦਾ ਤੇਜ ਮਨੁੱਖ ਦੇ ਪਾਸੋਂ ਸਹਾਰਿਆ ਨਹੀਂ ਸੀ ਜਾ ਰਿਹਾ। ਐਸੇ ਭਗਵਾਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ ਭਾਈ ਰਾਏ ਸਿੰਘ ਜੀ ਨੇ।
ਦੋ ਕਰ ਜੋਰਤ ਬੰਦਤ ਬੰਧਨ ਠਾਨ ਮਿਲ ਸੁਦਾ ਸਰ ਕਰੀ ਸੰਜਾਨ।
ਦੋਵੇਂ ਹੱਥ ਜੋੜ ਕੇ ਭਾਈ ਸਾਹਿਬ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨਮਸਕਾਰ ਕੀਤੀ। ਕਿਉਂਕਿ ਅੱਜ ਦਾ ਸੰਸਾਰ ਬੇਸ਼ੱਕ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ, ਖਾਸ ਕਰਕੇ ਸਿੱਖ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਕਿਸੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਸਰੀਰਧਾਰੀ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਪਰ ਗੁਰਬਾਣੀ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬਚਨ ਆਏ ਨੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਗੁਰੂ ਦੇ ਸਿੱਖਾਂ ਦੇ ਚਰਨਾਂ 'ਚ ਨਮਸਕਾਰ ਕਰਨ ਵਾਸਤੇ ਆਖਿਆ ਤੇ ਸਤਿਗੁਰੂ ਵਾਸਤੇ ਆਪਣੇ ਪ੍ਰੀਤਮ ਵਾਸਤੇ ਬਾਬਾ ਫਰੀਦ ਇਸ ਤਰ੍ਹਾਂ ਕਹਿੰਦੇ ਨੇ, ਉਹ ਕਹਿੰਦੇ ਨੇ, ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਆਪਣੇ ਪ੍ਰੀਤਮ ਦੇ ਚਰਨਾਂ ਚ ਨਹੀਂ ਝੁਕਦਾ, ਸਤਿਗੁਰੂ ਦੇ ਚਰਨਾਂ ਚ ਨਹੀਂ ਝੁਕਦਾ, ਉਸ ਨੂੰ ਕੀ ਕਰਨਾ? ਰੱਖ ਕੇ ਉਸ ਨੂੰ ਉਤਾਰ ਦੇਣਾ ਚਾਹੀਦਾ, ਲਾਹ ਦੇਣਾ ਚਾਹੀਦਾ। ਐਸੇ ਸਿਰ ਦਾ ਕੋਈ ਫਾਇਦਾ ਨਹੀਂ। ਇਹ ਵੀ ਬਚਨ ਕੀਤਾ ਕਿ ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿੰਦੇ ਨੇ ਇਹੋ ਜਿਹੇ ਸਿਰ ਨੂੰ ਕੀ ਕਰਨਾ? ਇਹੋ ਜਿਹਾ ਸਿਰ ਤੇ ਚੁੱਲ੍ਹੇ ਵਿੱਚ ਡਾਹ ਦੇਣਾ ਚਾਹੀਦਾ ਜਿਹੜਾ ਸਿਰ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ। ਇਸ ਕਰਕੇ ਜਿਨ੍ਹਾਂ ਦੇ ਅੰਦਰ ਦੀ ਭਾਵਨਾ ਵਧੀਆ ਹੁੰਦੀ ਹੈ, ਉੱਤਮ ਹੁੰਦੀ ਹੈ, ਉਹਨਾਂ ਦਾ ਸਿਰ ਆਪ ਮੁਹਾਰੇ ਉੱਥੇ ਝੁਕ ਜਾਂਦਾ ਜਿੱਥੇ ਗੁਰੂ ਜੋਤ ਪ੍ਰਗਟ ਹੁੰਦੀ ਹੈ। ਸੋ ਗੁਰੂ ਜੋਤ ਦਾ ਦਰਸ਼ਨ ਕਰਕੇ, ਗੁਰੂ ਭਾਨ ਦਾ ਦਰਸ਼ਨ ਕਰਕੇ ਆਪ ਮੁਹਾਰੇ ਭਾਈ ਰਾਏ ਸਿੰਘ ਜੀ ਦਾ ਸਿਰ ਜਿਹੜਾ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕ ਕੇ ਤੇ ਭਾਈ ਰਾਏ ਸਿੰਘ ਜੀ ਇਸ ਤਰ੍ਹਾਂ ਬੇਨਤੀ ਕਰਨ ਲੱਗੇ,
ਦੇ ਦਰਸ਼ਨ ਮੁਝ ਈਹਾਂ ਆਏ, ਆਏ ਬਿਰਹੋਂ ਬਾਨ ਲਗਾਏ।
ਭਾਈ ਰਾਏ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਪਛਾਣ ਜਿਹੜੀ ਸੀ ਉਹ ਸਤਿਗੁਰੂ ਚਰਨਾਂ ਵਿੱਚ ਅਰਪਣ ਕੀਤੀ। ਉਹ ਦੱਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਆਪ ਜੀ ਨੇ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਟੜਾ ਹਰੀ ਸਿੰਘ ਦੇ ਵਿੱਚ ਆਪਣਾ ਪਾਵਨ ਪਵਿੱਤਰ ਦਰਸ਼ਨ ਬਖਸ਼ਿਸ਼ ਕੀਤਾ ਸੀ। ਉੱਥੇ ਦਰਸ਼ਨ ਦੇ ਕੇ ਤੇ ਆਪ ਉਸੇ ਵੇਲੇ ਮੇਰੀਆਂ ਅੱਖਾਂ ਤੋਂ ਓਝਲ ਹੋ ਗਏ, ਲਾਂਭੇ ਹੋ ਗਏ। ਮੈਨੂੰ ਬਿਰਹੋ ਦੇ ਵਿਛੋੜੇ ਦੇ ਤਿੱਖੇ ਅਣਿਆਲੇ ਤੀਰ ਜਿਹੜੇ ਸਨ ਉਹ ਲਾ ਕੇ ਆ ਗਏ ਹੋ, ਕਿਉਂਕਿ ਇਹਨਾਂ ਤੀਰਾਂ ਬਾਰੇ ਗੁਰਬਾਣੀ ਵਿੱਚ ਇਹ ਪਾਠ ਆਇਆ ਹੈ। ਕਹਿੰਦੇ ਨੇ ਕਿ ਜਦੋਂ ਭਗਤ ਕਬੀਰ ਕਹਿੰਦੇ ਨੇ ਕਿ ਵੈਦ ਵੇਖਣ ਵਾਸਤੇ ਆਇਆ ਕਿ ਮੁੰਡਾ ਬਿਮਾਰ ਹੋ ਗਿਆ, ਇਸ ਦਾ ਕੋਈ ਇਲਾਜ ਕੀਤਾ ਜਾਵੇ। ਇਲਾਜ ਕਰਨ ਵਾਸਤੇ ਵੈਦ ਪਹਿਲਾਂ ਨਾੜੀ ਵੇਖਦੇ ਨੇ, ਉਹ ਪਹਿਲਾਂ ਉਸ ਰੋਗ ਦਾ ਜਾਇਜ਼ਾ ਲੈਂਦੇ ਨੇ ਕਿ ਰੋਗ ਕੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਵੇਖਣ ਵਾਸਤੇ ਵੈਦ ਆਇਆ ਸੀ, ਇਸੇ ਵਾਸਤੇ ਪਾਤਸ਼ਾਹ ਨੇ ਉਸਨੂੰ ਵੀ ਆਖਿਆ ਸੀ, ਹੁਕਮ ਕੀਤਾ ਸੀ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤਵੰਨਿਆ ਰੋਗਾ ਕਾਣ। ਤੇ ਨਾਲ ਜਦੋਂ ਫਿਰ ਬਾਅਦ ਵਿੱਚ ਇਹ ਵੀ ਬਚਨ ਕੀਤਾ ਸੀ, ਵੈਦ ਨਾ ਭੋਲੇ ਦਾਰੂ ਲਾਏ, ਇਹ ਤੇਰਾ ਦਾਰੂ ਮੇਰੇ ਤੇ ਅਸਰ ਨਹੀਂ ਕਰ ਸਕਦਾ। ਇੱਥੇ ਵੀ ਭਗਤ ਕਬੀਰ ਕਹਿੰਦੇ ਨੇ ਕਿ ਵੈਦ ਕਹਿਣ ਲੱਗਾ ਕਤ ਨਹੀਂ ਠੌਰ ਮੂਲ ਕਤ ਲਾਵੋ, ਕਿਤੇ ਕੋਈ ਜ਼ਖਮ ਦਿਖਾਈ ਨਹੀਂ ਦਿੰਦਾ, ਕੋਈ ਰੋਗ ਦਿਖਾਈ ਨਹੀਂ ਦਿੰਦਾ। ਜਦੋਂ ਰੋਗ ਜ਼ਖਮ ਹੀ ਦਿਖਾਈ ਨਹੀਂ ਦਿੰਦਾ ਤੇ ਫਿਰ ਮਲਮ ਕਿੱਥੇ ਲਾਵਾਂ, ਹੋਇਆ ਕੀ ਹੈ, ਇੰਨਾ ਦੁਖੀ ਕਿਉਂ ਹੈ। ਕਹਿਣ ਲੱਗੇ ਅਸਲ ਵਿੱਚ ਗੱਲ ਇਹ ਹੈ ਕਿ ਉਹ ਤੀਰ ਬਾਹਰੀ ਸਰੀਰ ਨੂੰ ਲੱਗੇ ਹੀ ਨਹੀਂ, ਜਿਹੜਾ ਸਥੂਲ ਸਰੀਰ ਸਾਹਮਣੇ ਦਿਸਦਾ ਇਹਨੂੰ ਤੇ ਲੱਗੇ ਹੀ ਨਹੀਂ, ਉਹ ਤੀਰ ਲੱਗੇ ਨੇ ਤੇ ਮੇਰੇ ਕਲੇਜੇ ਵਿੱਚ ਲੱਗੇ ਨੇ, ਬਾਹਰ ਉਹਨਾਂ ਦਾ ਕੋਈ ਮੂਲ ਨਹੀਂ, ਉਹਨਾਂ ਦਾ ਕੋਈ ਥਾਂ ਨਹੀਂ, ਉਹਨਾਂ ਦਾ ਕੋਈ ਜ਼ਖਮ ਨਹੀਂ ਬਣਿਆ, ਅੰਦਰ ਲੱਗੇ ਨੇ। ਇਸ ਵਾਸਤੇ ਤੇਰੇ ਕੋਲ ਉਹਦੀ ਕੋਈ ਦਵਾਈ ਨਹੀਂ। ਰਾਮ ਭਗਤ ਅਣਿਆਲੇ ਤੀਰ, ਮੈਨੂੰ ਤੇ ਰਾਮ ਦੀ ਭਗਤੀ ਦੇ ਅਣਿਆਲੇ, ਅਣਿਆਲੇ ਤੋਂ ਭਾਵ ਹੁੰਦਾ ਹੈ ਅਣੀਆਂ ਵਾਲੇ, ਚੁੰਝਾਂ ਵਾਲੇ ਤੀਰ ਜਿਹੜੇ ਨੇ ਉਹ ਮੇਰੇ ਹਿਰਦੇ ਵਿੱਚ ਧੱਸ ਗਏ ਨੇ। ਇਸ ਨੂੰ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਕਿਸੇ ਮਨੁੱਖ ਦੇ ਜਿਗਰ ਵਿੱਚ ਫੋੜਾ ਹੋਵੇ, ਹਾਂਜੀ, ਉਹ ਜਿਹੜਾ ਜਿਗਰ ਦਾ ਫੋੜਾ ਹੈ ਉਸ ਫੋੜੇ ਨੂੰ ਦੂਰ ਕੌਣ ਕਰ ਸਕੇਗਾ? ਇੱਕੋ ਹੀ ਵੈਦ ਹੈ ਸੰਸਾਰ ਵਿੱਚ, ਉਹ ਹੈ ਸਤਿਗੁਰੂ। ਨਹੀਂ ਤੇ ਸੰਸਾਰ ਦੇ ਲੋਕ ਜਿਹੜੇ ਆਪ ਰੋਗੀ ਨੇ ਉਹਨਾਂ ਨੂੰ ਉਸ ਫੋੜੇ ਦੀ ਕੋਈ ਸਾਰ ਨਹੀਂ, ਉਸ ਫੋੜੇ ਦੇ ਦਰਦ ਦਾ ਵੀ ਅਹਿਸਾਸ ਨਹੀਂ ਕਿ ਉਹ ਦਰਦ ਕਿੰਨਾ, ਉਸ ਫੋੜੇ ਦਾ ਰੂਪ ਸਰੂਪ ਕਿਉਂਕਿ ਉਹ ਵੇਖ ਨਹੀਂ ਸਕਦੇ। ਇਸ ਵਾਸਤੇ ਉਹਨਾਂ ਕੋਲ ਕੋਈ ਮਲਮ ਵੀ ਨਹੀਂ ਹੈਗੀ, ਕੋਈ ਦਵਾਈ ਵੀ ਨਹੀਂ ਹੈਗੀ। ਇਸ ਵਾਸਤੇ ਭਾਈ ਰਾਏ ਸਿੰਘ ਜੀ ਕਹਿੰਦੇ ਨੇ, ਗਰੀਬ ਨਿਵਾਜ, ਤੁਸੀਂ ਮੈਨੂੰ ਬਿਰਹੋਂ ਦੇ ਅਣਿਆਲੇ ਤੀਰ ਲਾ ਕੇ ਆ ਗਏ ਹੋ।
ਗੋਪਲ ਗੋਕਲ ਗੋਪੀ ਦਿਓ ਦਿਖਾਲੀ, ਆਏ ਜਿਵ ਮਥੁਰਾ ਬਨਵਾਲੀ।
ਇਹ ਤਾਂ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਹੈ ਜਿਸ ਤਰ੍ਹਾਂ ਗੋਕਲ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਰੂਪ ਵਿੱਚ ਤੁਸੀਂ ਗੋਪੀਆਂ ਨੂੰ ਦਰਸ਼ਨ ਦੇ ਕੇ ਆਪ ਮਥੁਰਾ ਚਲੇ ਗਏ, ਉਹਨਾਂ ਨੂੰ ਰੋਂਦੀਆਂ ਲੁੜਛਦੀਆਂ ਤੜਪਦੀਆਂ ਛੱਡ ਕੇ, ਉਸੇ ਤਰ੍ਹਾਂ ਮੈਨੂੰ ਤੜਪਦਾ ਲੁੜਛਦਾ ਔਰ ਦੁਖੀ ਹਿਰਦਾ ਛੱਡ ਕੇ ਸਤਿਗੁਰੂ ਜੀ ਆਪ ਜੀ ਸ੍ਰੀ ਭੈਣੀ ਸਾਹਿਬ ਆ ਗਏ ਹੋ।
ਭੇਟ ਤਰੀ ਤਬ ਬਿਨਤੀ ਠਾਨੀ, ਨਿਮਰ ਭਾਏ ਰਾਏ ਸਿੰਘ ਗੁਣ ਖਾਨੀ।
ਨਿਮਰਤਾ ਨਾਲ ਭਾਈ ਰਾਏ ਸਿੰਘ ਜੋ ਗੁਣਾਂ ਦੀ ਖਾਨ ਸਨ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਭੇਟਾ ਰੱਖੀ, ਸਰਦੀ ਬਣਦੀ ਭੇਟਾ ਜਿਹੜੀ ਸੀ ਉਹ ਰੱਖ ਕੇ ਨਿਮਰਤਾ ਸਹਿਤ ਸਤਿਗੁਰੂ ਚਰਨਾਂ ਵਿੱਚ ਬੇਨਤੀ ਕਰਨ ਲੱਗੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਆਏ ਹੋ। ਸਤਸੰਗੀ ਜਨੋ, ਭੇਟਾ ਦਾ ਮਤਲਬ ਕੇਵਲ ਧਨ ਨਹੀਂ, ਭੇਟਾ ਦਾ ਮਤਲਬ ਕੋਈ ਕੇਵਲ ਸਥੂਲ ਭੇਟਾ ਨਹੀਂ, ਜਿਹੜੀ ਬਾਹਰੀ ਭੇਟਾ ਹੈ ਇਹ ਤਾਂ ਅਸਲ ਵਿੱਚ ਅੰਦਰੂਨੀ ਭੇਟਾ ਦਾ ਇੱਕ ਪ੍ਰਤੀਕ ਹੈ, ਪ੍ਰਤੀਕ ਤੋਂ ਵੱਧ ਕੁਛ ਨਹੀਂ। ਕਿਉਂਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜੀ ਸੰਸਾਰ ਦੀ ਗੱਲ ਹੈ, ਸੰਸਾਰ ਦੀਆਂ ਚੀਜ਼ਾਂ ਜਿਹੜੀਆਂ ਨੇ, ਸੰਸਾਰ ਦੀਆਂ ਭੇਟਾਵਾਂ ਜਿਹੜੀਆਂ ਨੇ, ਜੇ ਇਹਨੂੰ ਵਣਜ ਦੇ ਹਿਸਾਬ ਨਾਲ ਵੇਖੀਏ, ਵਪਾਰ ਦੇ ਹਿਸਾਬ ਨਾਲ ਵੇਖੀਏ, ਤਾਂ ਇਹ ਸੰਸਾਰ ਦੀਆਂ ਚੀਜ਼ਾਂ ਨਾਸ਼ਵਾਨ ਨੇ, ਤੇ ਫਿਰ ਨਾਸ਼ਵਾਨ ਚੀਜ਼ਾਂ ਤੋਂ ਨਾਸ਼ਵਾਨ ਹੀ ਖਰੀਦਿਆ ਜਾ ਸਕਦਾ। ਜੇ ਧਨ ਨਾਸ਼ਵਾਨ ਹੈ ਤੇ ਉਹਦੇ ਤੋਂ ਜਿਹੜਾ ਵਪਾਰ ਹੋਵੇਗਾ ਉਹ ਵੀ ਨਾਸ਼ਵਾਨ ਹੀ ਹੋਵੇਗਾ। ਇਸ ਵਾਸਤੇ ਇਸ ਭੇਟਾ ਨਾਲ ਕੁਝ ਬਹੁਤਾ ਬਣਨ ਵਾਲਾ ਨਹੀਂ। ਬਣਨ ਵਾਲਾ ਕਿਹਦੇ ਨਾਲ ਹੈ? ਜਦੋਂ ਸ਼ਰਧਾ ਦੀ ਭੇਟ ਸਤਿਗੁਰੂ ਚਰਨਾਂ ਵਿੱਚ ਕੋਈ ਰੱਖਦਾ ਮਨੁੱਖ, ਜਿਹੋ ਜਿਹੀ ਭਾਵਨਾ ਸਤਿਗੁਰੂ ਚਰਨਾਂ ਵਿੱਚ ਲੈ ਕੇ ਕੋਈ ਸਿੱਖ ਆਉਂਦਾ, ਅਸਲ ਵਿੱਚ ਉਹ ਸ਼ਰਧਾ ਦੀ ਭੇਟਾ ਹੈ। ਉਹ ਇੱਕ ਪੈਸਾ ਹੋਵੇ, ਉਹ ਪੈਸਾ ਨਾ ਵੀ ਹੋਵੇ, ਕੋਈ ਫੁੱਲ ਹੋਵੇ, ਫੁੱਲ ਨਾ ਵੀ ਹੋਵੇ, ਖਾਲੀ ਹੱਥੀ ਵੀ ਜੇਕਰ ਕੋਈ, ਇੱਥੋਂ ਤੱਕ ਕਿ ਕੋਈ ਦਾਤਣ ਰੱਖ ਕੇ ਵੀ ਸਤਿਗੁਰੂ ਚਰਨਾਂ ਵਿੱਚ ਮੱਥਾ ਟੇਕਦਾ, ਤੇ ਉਹ ਭੇਟਾ ਜਿਹੜੀ ਹੈ ਪ੍ਰਵਾਨ ਹੋ ਜਾਂਦੀ ਹੈ। ਪਰ ਜਿੰਨੀ ਜਿੰਨੀ ਸ਼ਰਧਾ ਹੈ ਓਨੀ ਓਨੀ ਉਹਦੀ ਕੀਮਤ ਜ਼ਿਆਦਾ ਹੈ। ਸ਼ਰਧਾ ਦੀ ਕੀਮਤ ਹੈ ਇਸ ਘਰ ਵਿੱਚ। ਇਸ ਵਾਸਤੇ ਸ਼ਰਧਾ ਨਾਲ ਨਿਮਰਤਾ ਸਹਿਤ ਭਾਈ ਰਾਏ ਸਿੰਘ ਜੀ ਨੇ ਸਤਿਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਔਰ ਬੇਨਤੀ ਕਰਨ ਲੱਗੇ,
ਤੂੰ ਪ੍ਰਭ ਜੀ ਦੀਨਨ ਕਾ ਦਾਤਾ, ਆਦ ਜੁਗਾਦ ਸਦਾ ਬਖਿਆਤਾ।
ਇਹ ਆਦ ਜੁਗਾਦ ਮਸ਼ਹੂਰ ਹੈ ਗੱਲ ਕਿ ਹੇ ਪਾਤਸ਼ਾਹ, ਤੂੰ ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤਿਓ ਬਾਰ ਗਨੀ ਮਨ ਗਾਰ, ਪਛ ਪਸੂ ਨਗ ਨਾਗ ਨਰਾਥ, ਸਰਬ ਸਮੈ ਸਭ ਕੋ ਪ੍ਰਤਿਪਾਰ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹ ਗੱਲ ਮਸ਼ਹੂਰ ਹੈ ਕਿ ਤੂੰ ਗਰੀਬਾਂ ਦਾ ਦਾਤਾ ਹੈ, ਗਰੀਬਾਂ ਨੂੰ ਦੇਣ ਵਾਲਾ ਹੈ।
ਪਤਿਤ ਉਧਾਰੇ ਕੇਤੇ ਸਵਾਮੀ, ਪਾਵਨ ਪਤਿਤ ਆਪ ਕੋ ਨਾਮੀ।
ਹੇ ਪਾਤਸ਼ਾਹ, ਆਪ ਜੀ ਦਾ ਪਵਿੱਤਰ ਨਾਮ ਹੈ ਪਤਿਤ ਪਾਵਨ, ਤੇ ਇਸ ਗੱਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਕਿ ਤੂੰ ਕਿੰਨੇ ਕੁ ਲੋਕ ਜਿਹੜੇ ਹਨ ਪਤਿਤ ਲੋਕ, ਕਿੰਨੇ ਕੁ ਲੋਕ ਜਿਹੜੇ ਪਾਪ ਕਰਨ ਵਾਲੇ ਸਨ, ਉਹ ਕਿੰਨੇ ਕੁ ਲੋਕ ਜਿਹੜੇ ਗਰੀਬ ਸਨ, ਜਿਨ੍ਹਾਂ ਦੇ ਪੱਲੇ ਕੋਈ ਗੁਣ ਨਹੀਂ ਸੀ, ਕੋਈ ਰਾਸ ਨਹੀਂ ਸੀ, ਕੋਈ ਜਪ ਨਹੀਂ ਸੀ, ਕੋਈ ਤਪ ਨਹੀਂ ਸੀ, ਉਹ ਕਿੰਨੇ ਕੁ ਲੋਕ ਤਾਰ ਦਿੱਤੇ ਨੇ, ਇਸ ਗੱਲ ਦੀ ਗਿਣਤੀ ਨਹੀਂ ਹੋ ਸਕਦੀ। ਦਾਸ ਤੇ ਵਿਦਿਆ ਦਾਤੇ ਗਿਆਨ ਮਾਰਤੰਡ ਸ੍ਰੀ ਮਾਨ ਪੰਡਿਤ ਗੋਪਾਲ ਸਿੰਘ ਜੀ ਬਹੁਤ ਵਾਰੀ ਇਹ ਪੜ੍ਹਦੇ ਹੁੰਦੇ ਸਨ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਸੰਸਾਰ ਦੇ ਵਿੱਚ ਆਕਾਸ਼ ਮੰਡਲ ਵਿੱਚ ਚਮਕਣ ਵਾਲੇ ਤਾਰਿਆਂ ਦੀ ਤਾਂ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਆਖੇ ਕਿ ਜਿਨ੍ਹਾਂ ਨੂੰ ਸਤਿਗੁਰੂ ਨੇ ਤਾਰਿਆ ਉਹਨਾਂ ਦੀ ਗਿਣਤੀ ਹੋ ਸਕੇ, ਉਹ ਗਿਣਤੀ ਨਹੀਂ ਹੋ ਸਕਦੀ। ਕਿਉਂਕਿ ਅਸੀਂ ਤਾਂ ਸਤਿਗੁਰੂ ਨੂੰ ਕੇਵਲ ਨਾਮਧਾਰੀਆਂ ਦਾ ਸਮਝਦੇ ਹਾਂ, ਅਸੀਂ ਤਾਂ ਕੇਵਲ ਇੱਕ ਦਾਇਰੇ ਦਾ ਸਮਝਦੇ ਹਾਂ, ਵੱਧ ਤੋਂ ਵੱਧ ਇਹ ਸਮਝ ਲਵਾਂਗੇ ਕਿ ਇਹ ਸਿੱਖਾਂ ਦੇ ਸਤਿਗੁਰੂ ਨੇ। ਪਰ ਸਤਸੰਗੀ ਜਨੋ, ਸਤਿਗੁਰੂ ਤਾਂ ਸਾਰੇ ਸੰਸਾਰ ਦਾ ਹੈ, ਉਹਦੇ ਅੰਦਰ ਕਿਸੇ ਮਜ਼ਹਬ ਦੀ, ਕਿਸੇ ਜਾਤੀ ਦੀ, ਕਿਸੇ ਦੇਸ਼ ਦੀ, ਕਿਸੇ ਕੌਮ ਦੀ, ਕਿਸੇ ਰੰਗ ਦੀ, ਕਿਸੇ ਨਸਲ ਦੀ ਕੋਈ ਵੀ ਵੱਟ ਨਹੀਂ। ਉਹ ਸਾਰਿਆਂ ਪ੍ਰਤੀ ਇੱਕੋ ਜਿਹਾ ਪਿਆਰ ਕਰਨ ਵਾਲਾ ਹੈ, ਉਹਦੇ ਸਾਰੇ ਨੇ ਤੇ ਉਹ ਸਾਰਿਆਂ ਦਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਅਕਾਲ ਪੁਰਖ ਦੀ ਸਿਫਤ ਕਹਿੰਦੇ, ਦੇਹ ਬਿਹੀਨ ਸਨੇਹ ਸਭੋ ਤਨ, ਨੇਹ ਬਿਰਕਤ ਅਗੇਹ ਅਸ਼ੈ ਹੈ। ਕਹਿੰਦੇ ਨੇ ਉਹ ਸਾਰਿਆਂ ਦੇ ਨਾਲ ਸਨੇਹ ਵੀ ਕਰਦਾ ਤੇ ਉਹਦਾ ਨੇਹ ਕਿਸੇ ਨਾਲ ਵੀ ਨਹੀਂ। ਜੇ ਆਖੋ ਨਾ ਕਿ ਕਿਸੇ ਇੱਕ ਨਾਲ ਉਹਦਾ ਸਨੇਹ ਹੈ ਤੇ ਐਸਾ ਵੀ ਕੋਈ ਨਹੀਂ। ਉਹ ਸਾਰਿਆਂ ਦਾ ਹੁੰਦਾ ਹੋਇਆ ਵੀ ਕਿਸੇ ਇੱਕ ਦਾ ਨਹੀਂ, ਤੇ ਕਿਸੇ ਇੱਕ ਦਾ ਵੀ ਨਾ ਹੁੰਦਾ ਹੋਇਆ ਵੀ ਉਹ ਸਾਰਿਆਂ ਦਾ ਹੈ, ਹਰ ਥਾਂ ਤੇ ਹੈ, ਹਰ ਇੱਕ ਦਾ ਹੈ, ਹਰ ਦਾ ਹਮਦਰਦ ਹੈ। ਸਿਰਫ ਲੋੜ ਇਸ ਗੱਲ ਦੀ ਹੈ ਕਿ ਉਸ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਆਪਣੇ ਪਲੇਟਫਾਰਮ ਨੂੰ, ਆਪਣੇ ਹਿਰਦੇ ਦੇ ਅਭਿਮਾਨ ਨੂੰ ਕਿੰਨਾ ਛੱਡਦਾ। ਜਿੰਨਾ ਜਿੰਨਾ ਉਹ ਆਪਣਾ ਪਲੇਟਫਾਰਮ ਛੱਡੀ ਜਾਵੇਗਾ ਉਹਨਾਂ ਉਹਨਾਂ ਉਸਦੇ ਨੇੜੇ ਹੁੰਦਾ ਜਾਵੇਗਾ। ਸਤਸੰਗੀ ਜਨੋ, ਜਦੋਂ ਅਸੀਂ ਕਿਸੇ ਟ੍ਰੇਨ ਦੇ ਰੇਲਵੇ ਸਟੇਸ਼ਨ ਤੇ ਜਾਂ ਕਿਸੇ ਜਹਾਜ਼ਾਂ ਦੀ ਏਅਰਪੋਰਟ ਜਿਹੜੀ ਹੈ ਉਹਦੇ ਵਿੱਚ ਅੰਦਰ ਵੜੇ ਰਹਿੰਦੇ ਹਾਂ, ਉਹਨਾਂ ਚਿਰ ਸਤਸੰਗੀ ਜਨੋ ਅਸੀਂ ਜਹਾਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿੰਨਾ ਚਿਰ ਇਹ ਸੋਚੀਏ ਕਿ ਇਹ ਬੜੀ ਸੋਹਣੀ ਬਿਲਡਿੰਗ ਹੈ, ਇਹਦੇ ਵਿੱਚ ਸੁੱਖ ਮਿਲਿਆ ਪਿਆ, ਇੱਥੇ ਬੈਠ ਜਾਈਏ, ਤੇ ਫਿਰ ਜਹਾਜ਼ ਦੀ ਸਵਾਰੀ ਨਹੀਂ ਹੋ ਸਕੇਗੀ। ਜੇ ਸੋਚੀਏ ਕਿ ਇਹ ਰੇਲਵੇ ਸਟੇਸ਼ਨ ਬੜਾ ਵਧੀਆ ਕਮਰਾ ਬਣਿਆ ਹੋਇਆ ਤੇ ਜਾ ਕੇ ਅਸੀਂ ਗੱਡੀ ਵਿੱਚ ਨਹੀਂ ਬੈਠ ਸਕਦੇ, ਪਹਿਲਾਂ ਆਪਣਾ ਪਲੇਟਫਾਰਮ, ਪਹਿਲਾਂ ਆਪਣਾ ਆਸਰਾ ਜਿਹੜਾ ਹੈ ਉਸ ਨੂੰ ਤਿਆਗਣਾ ਪਵੇਗਾ। ਸੰਸਾਰ ਦੇ ਜਦੋਂ ਮਨੁੱਖ ਆਸਰੇ ਤਿਆਗ ਦਿੰਦਾ ਤੇ ਫਿਰ ਸਤਸੰਗੀ ਜਨੋ ਉਹ ਸਤਿਗੁਰੂ ਰੂਪੀ ਜਹਾਜ਼ ਵਿੱਚ ਸਵਾਰ ਹੋ ਸਕਦਾ, ਸਤਿਗੁਰੂ ਦੇ ਨਾਮ ਰੂਪੀ ਗੱਡੀ ਤੇ ਸਵਾਰ ਹੋ ਸਕਦਾ, ਤਾਂ ਹੀ ਉਹ ਸਤਿਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਸਕਦਾ ਹੈ।
ਅਜਾਮਲ ਗਨ ਕਾ ਸਦਨਾ ਕਸਾਈ ਬਾਲਮੀਕ ਪੀਲਨ ਕੇ ਭਾਈ।
ਅਜਾਮਲ ਜਿਹੜਾ ਕਨੌਜ ਦੇਸ਼ ਦਾ ਰਹਿਣ ਵਾਲਾ, ਬੇਸ਼ੱਕ ਜਨਮ ਬ੍ਰਾਹਮਣਾਂ ਦੇ ਘਰ ਵਿੱਚ ਹੋਇਆ, ਪਰ ਉਸ ਨੂੰ ਇਸ ਤਰ੍ਹਾਂ ਵਿਦਵਾਨ ਲੋਕਾਂ ਨੇ ਲਿਖਿਆ ਕਿ ਉਹ ਜਾਤੀ ਚਿਉਤ, ਭਾਵ ਆਪਣੀ ਜਾਤੀ ਮਰਿਆਦਾ ਤੋਂ ਡਿੱਗਿਆ ਹੋਇਆ, ਧਰਮ ਦੀ ਮਰਿਆਦਾ ਤੋਂ ਡਿੱਗਿਆ ਹੋਇਆ। ਬੇਸ਼ੱਕ ਵਿਦਿਆ ਬਹੁਤ ਸੀ, ਪਰ ਵਿਦਿਆ ਦਾ ਇੱਕ ਅੰਸ਼ ਮਾਤਰ ਵੀ ਜਿਸ ਦੇ ਅੰਦਰ ਨਾ ਰਹਿ ਗਿਆ। ਆਪਣੇ ਪਰਿਵਾਰ ਨੂੰ ਛੱਡ ਕੇ, ਮਾਤਾ ਪਿਤਾ ਦੀ ਸੇਵਾ ਛੱਡ ਕੇ, ਆਪਣੀ ਧਰਮ ਪਤਨੀ ਦਾ ਤਿਆਗ ਕਰਕੇ ਇੱਕ ਵੇਸਵਾ ਦੇ ਨਾਲ ਉਜਾੜ ਵਿੱਚ ਰਹਿ ਰਿਹਾ ਸੀ, ਔਰ ਉਸ ਦਾ ਪਾਲਣ ਪੋਸ਼ਣ, ਉਸ ਦੇ ਵਿੱਚੋਂ ਪੈਦਾ ਹੋਣ ਵਾਲੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹ ਹਰ ਤਰ੍ਹਾਂ ਦਾ ਹਰਬਾ ਵਰਤ ਕੇ, ਹਰ ਤਰ੍ਹਾਂ ਦਾ ਧੰਦਾ ਕਰਕੇ ਤੇ ਮਾਇਆ ਜਿਹੜੀ ਹੈ ਉਹ ਆਪਣੇ ਘਰ ਨੂੰ ਲਿਆਉਂਦਾ ਸੀ। ਪਰ ਜਦੋਂ ਭਗਵਾਨ ਨੇ ਕਿਰਪਾ ਕੀਤੀ, ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇੱਕ ਸਾਧੂ ਉਹਨਾਂ ਦੇ ਦਰਵਾਜ਼ੇ ਤੇ ਆਏ, ਉਹਨਾਂ ਦੀ ਸੇਵਾ ਕਰਨ ਦਾ, ਉਹਨਾਂ ਦੇ ਪਾਵਨ ਪਵਿੱਤਰ ਚਰਨ ਪੈਣ ਦਾ, ਉਹਨਾਂ ਦੇ ਦਰਸ਼ਨ ਕਰਨ ਦਾ ਇਹ ਮਹਾਤਮ ਹੋਇਆ ਕਿ ਜਾਣ ਲੱਗੇ ਸਾਧੂ ਮਹਾਤਮਾ ਇਹ ਬਚਨ ਕਰ ਗਏ ਕਿ ਅਜਾਮਲ ਜਿਹੜਾ ਪੁੱਤਰ ਹੁਣ ਤੇਰੇ ਘਰ ਵਿੱਚ ਪੈਦਾ ਹੋਵੇਗਾ ਉਸ ਦਾ ਨਾਂ ਨਾਰਾਇਣ ਰੱਖੀ, ਕਿਉਂਕਿ ਮਹਾਂਪੁਰਸ਼ਾਂ ਨੂੰ, ਸਾਧੂ ਜਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ, ਇਸ ਗੱਲ ਦਾ ਪਤਾ ਹੁੰਦਾ ਕਿ ਜੇਕਰ ਮਨ ਵਿਕਾਰਾਂ ਦੇ ਨਾਲ ਭਰਿਆ ਹੋਇਆ, ਮਨ ਪਾਪਾਂ ਨਾਲ ਆਲੂਦ ਹੋਇਆ ਪਿਆ, ਮਨ ਦੇ ਵਿੱਚ ਵਿਕਾਰ ਤੇ ਪਾਪ ਹੀ ਪਾਪ ਨੇ, ਉਸ ਨੂੰ ਜੇ ਆਖ ਲਿਆ ਜਾਵੇ ਕਿ ਤੂੰ ਬਾਣੀ ਪੜਿਆ ਕਰ, ਤੂੰ ਨਾਮ ਜਪਿਆ ਕਰ, ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਸਤਸੰਗੀ ਜਨੋ, ਅਸੀਂ ਵੇਖਦੇ ਹਾਂ ਕਿ ਜਦੋਂ ਕਿਸੇ ਟਾਇਰ ਦੇ ਵਿੱਚ ਟਿਊਬ ਹੁੰਦੀ ਹੈ ਨਾ, ਤੇ ਉਸ ਟਿਊਬ ਨੂੰ ਜਦੋਂ ਪੈਂਚਰ ਲਾਉਂਦਾ ਹੈ ਕਾਰੀਗਰ, ਤੇ ਉਸ ਟਿਊਬ ਨੂੰ ਪਹਿਲਾਂ ਰਗੜਦਾ ਹੈ, ਰਗੜ ਕੇ ਫੇਰ ਹੀ ਉਹਦੇ ਉੱਤੇ ਉਹ ਜਿਹੜਾ ਸੋਲਿਊਸ਼ਨ ਹੈ ਉਹ ਉਹਦੇ ਨਾਲ ਚੰਬੜ ਜਾਂਦਾ ਹੈ ਤੇ ਫੇਰ ਉਹਦੇ ਉੱਤੇ ਟਾਂਕਾ ਲਾ ਦਿੰਦਾ। ਸਤਸੰਗੀ ਜਨੋ, ਇਸੇ ਤਰ੍ਹਾਂ ਸਤਿਗੁਰੂ ਵੀ ਪਹਿਲਾਂ ਸਾਡੇ ਅੰਤਸ਼ਕਰਨ ਨੂੰ ਸਾਫ਼ ਕਰਦਾ, ਫੇਰ ਹੀ ਉਹ ਸਤਿਗੁਰੂ ਦਾ ਨਾਮ ਜਿਹੜਾ ਉਹ ਸਾਡੇ ਹਿਰਦੇ ਚ ਟਿਕ ਸਕਦਾ, ਫੇਰ ਹੀ ਗੁਰਬਾਣੀ ਸਾਡੇ ਹਿਰਦੇ ਚ ਟਿਕ ਸਕਦੀ ਹੈ। ਉਹਨਾਂ ਸਾਧੂਆਂ ਨੇ ਸੋਚਿਆ ਕਿ ਜੇਕਰ ਇਸ ਨੂੰ ਆਖਿਆ ਨਾਮ ਜਪਿਆ ਕਰ ਤੇ ਇਹਦੀ ਬਿਰਤੀ ਨਾਮ ਜਪਣ ਵਾਲੀ ਨਹੀਂ ਬਣਨੀ, ਇਸ ਵਾਸਤੇ ਉਹਨਾਂ ਨੇ ਬਹਾਨੇ ਨਾਲ ਕਹਿ ਦਿੱਤਾ ਕਿ ਤੂੰ ਇਸ ਤਰ੍ਹਾਂ ਕਰ ਕਿ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖੀ। ਜਦੋਂ ਨਾਂ ਨਾਰਾਇਣ ਰੱਖਿਆ ਗਿਆ ਤੇ ਸਤਸੰਗੀ ਜਦੋਂ ਅਖੀਰਲਾ ਸਮਾਂ ਆਇਆ, ਬੱਚੇ ਨਾਲ ਸਾਰਿਆਂ ਤੋਂ ਛੋਟੇ ਬੱਚੇ ਨਾਲ ਪਿਆਰ ਸੀ, ਇੱਕ ਪਾਸੇ ਜਮਦੂਤ ਲੈਣ ਵਾਸਤੇ ਆਏ ਸਨ, ਦੂਸਰੇ ਪਾਸੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ਾਂ ਮਾਰ ਰਿਹਾ ਸੀ, ਹਾਏ ਨਾਰਾਇਣ ਹਾਏ ਨਾਰਾਇਣ ਕਹਿ ਕੇ ਆਵਾਜ਼ਾਂ ਜਦੋਂ ਮਾਰੀਆਂ, ਤੇ ਇਤਿਹਾਸ ਕਹਿੰਦਾ ਕਿ ਅਜਾਮਲ ਨੂੰ ਲੈਣ ਵਾਸਤੇ ਆਏ ਹੋਏ ਜਮਦੂਤਾਂ ਨੂੰ ਰਾਮਗਣਾ ਨੇ ਭਜਾ ਦਿੱਤਾ ਤੇ ਨਾਲ ਹੀ ਇਹ ਆਖਿਆ ਕਿ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਪਰਮੇਸ਼ਰ ਦਾ ਨਾਮ ਲਿਆ ਜਾਂਦਾ ਹੋਵੇ, ਉਸ ਦੀ ਜੀਵ ਆਤਮਾ ਨੂੰ ਤੁਸੀਂ ਨਹੀਂ ਲਿਜਾ ਸਕਦੇ, ਕਿਉਂਕਿ ਪਾਤਸ਼ਾਹ ਫੁਰਮਾਨ ਕਰਦੇ ਨੇ ਗੁਰਬਾਣੀ ਵਿੱਚ ਕਿ ਜਿੱਥੇ ਨਾਮ ਜਪਿਆ ਜਾਂਦਾ, ਜਿੱਥੇ ਸਾਧੂਆਂ ਦੀ ਸੰਗਤ ਹੁੰਦੀ ਹੈ, ਜਿੱਥੇ ਉਹਦੇ ਨਾਮ ਦੀਆਂ ਵਿਚਾਰਾਂ ਹੁੰਦੀਆਂ ਨੇ, ਜੇਕਰ ਉੱਥੇ ਤੁਸੀਂ ਜਾਂਦੇ ਹੋ ਤੇ ਐ ਦੂਤੋ ਨਾ ਹਾਓ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈਓ। ਦੂਤ ਧਰਮਰਾਜ ਕਹਿੰਦਾ ਕਿ ਤੁਸੀਂ ਉਹਨਾਂ ਦੇ ਨੇੜੇ ਨਾ ਜਾਇਓ, ਕਿਉਂਕਿ ਜੇ ਤੁਸੀਂ ਉਹਨਾਂ ਦੇ ਨੇੜੇ ਜਾਓਗੇ ਨਾ ਤੁਸੀਂ ਛੁੱਟ ਸਕੋਗੇ ਨਾ ਮੈਂ ਛੁੱਟ ਸਕਾਂਗਾ। ਇਸ ਵਾਸਤੇ ਉਹ ਜਮਦੂਤ ਜਿਹੜੇ ਸਨ ਉਹ ਅਜ਼ਾਮਲ ਨੂੰ ਛੱਡ ਕੇ ਚਲੇ ਗਏ, ਰਾਮਗਣ ਜਿਹੜੇ ਸਨ ਉਸ ਨੂੰ ਲੈ ਗਏ, ਕਿਉਂਕਿ ਉਸ ਦੇ ਅੰਤਮ ਸਮੇਂ ਤੇ ਰਸਨਾ ਉੱਤੇ ਪਰਮੇਸ਼ਵਰ ਦਾ ਨਾਮ ਸੀ, ਨਾਰਾਇਣ ਨਾਰਾਇਣ ਕਹਿ ਰਿਹਾ ਸੀ। ਉਹ ਕਾਤਰ ਹੋ ਕੇ ਦੁੱਖ ਨਾਲ ਆਤਰ ਹੋ ਕੇ ਉਸ ਦੇ ਮਨੁੱਖ ਦੇ ਮੂੰਹ ਚੋਂ ਨਿਕਲਣ ਵਾਲਾ ਪਰਮੇਸ਼ਵਰ ਦਾ ਨਾਮ ਜਿਹੜਾ ਸੀ ਉਸ ਨੂੰ ਪਰਮੇਸ਼ਵਰ ਦੀ ਸਤਿਗੁਰੂ ਦੀ ਦਰਗਾਹ ਵਿੱਚ ਲੈ ਗਿਆ। ਮੈਂ ਅਰਜ਼ ਕਰਾਂ ਕਿ ਤੁਲਸੀ ਜੀ ਕਹਿੰਦੇ ਨੇ ਤੁਲਸੀ ਹਰ ਕੇ ਨਾਮ ਕੋ ਰੀਝ ਜਪੋ ਜਾਂ ਖੀਜ, ਭਾਵੇਂ ਰੀਝ ਨਾਲ ਜਪ ਲਓ ਤੇ ਭਾਵੇਂ ਖਿਝ ਨਾਲ ਜਪ ਲਓ, ਰੀਝ ਜਪੋ ਚਾਹੇ ਖੀਜ, ਜੈਸੇ ਬੋਇਆ ਖਾਦ ਮੈਂ ਬਿਰਥਾ ਜਾਏ ਨਾ ਬੀਜ। ਜਿਸ ਤਰ੍ਹਾਂ ਧਰਤੀ ਵਿੱਚ ਰੂੜੀ ਵਿੱਚ ਬੀਜਿਆ ਹੋਇਆ ਬੀਜ ਵਿਅਰਥ ਨਹੀਂ ਜਾਂਦਾ, ਉਹ ਸਮਾਂ ਪਾ ਕੇ ਉੱਗ ਹੀ ਪੈਂਦਾ ਹੈ, ਇਸੇ ਤਰ੍ਹਾਂ ਹੀ ਜਪਿਆ ਹੋਇਆ ਨਾਮ ਭਾਵੇਂ ਸ਼ੌਕ ਨਾਲ ਜਪਿਆ ਜਾਵੇ, ਪ੍ਰੇਮ ਨਾਲ ਜਪਿਆ ਜਾਵੇ ਤੇ ਭਾਵੇਂ ਖਿੱਚ ਕੇ ਜਪਿਆ ਜਾਵੇ, ਧੱਕੇ ਨਾਲ ਜਪਿਆ ਕਿਸੇ ਦੇ ਜਪਾਇਆ ਜਪਿਆ ਜਾਵੇ, ਉਸ ਦਾ ਵੀ ਫਾਇਦਾ ਹੈ। ਇਹ ਠੀਕ ਹੈ ਕਿ ਮਹਾਤਮ ਦਾ ਫਰਕ ਤੇ ਪੈ ਜਾਏਗਾ, ਕੀਮਤ ਦਾ ਫਰਕ ਤੇ ਪੈ ਜਾਏਗਾ, ਜੈਸੀ ਜੈਸੀ ਕਿਸੇ ਦੀ ਭਾਵਨਾ ਹੋਵੇਗੀ ਉਹਨਾਂ ਉਹਨਾਂ ਫਲ ਮਿਲੇਗਾ, ਪਰ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਫਲ ਪ੍ਰਾਪਤ ਹੀ ਨਾ ਹੋਵੇ, ਉਹਦਾ ਉਹਨੂੰ ਮੁੱਲ ਮਿਲੇ ਹੀ ਨਾ। ਇਸ ਵਾਸਤੇ ਮੁੱਲ ਜ਼ਰੂਰ ਮਿਲੇਗਾ। ਅਜ਼ਾਮਲ ਨੂੰ ਇਸ ਗੱਲ ਦਾ ਮੁੱਲ ਮਿਲਿਆ। ਪਾਤਸ਼ਾਹ ਗੁਰਬਾਣੀ ਚ ਕਹਿੰਦੇ ਨੇ ਅਜ਼ਾਮਲ ਪ੍ਰੀਤ ਪੁੱਤਰ ਪ੍ਰਤੀਕੀਨੀ ਕਰ ਨਾਰਾਇਣ ਬੁਲਾਰੇ। ਉਹ ਨਾਰਾਇਣ ਨਾਰਾਇਣ ਕਰਕੇ ਜਪਣ ਵਾਲਾ, ਨਾਰਾਇਣ ਨੂੰ ਵਾਜਾ ਮਾਰਨ ਵਾਲਾ, ਆਪਣੇ ਪੁੱਤਰ ਨੂੰ ਵਾਜਾ ਮਾਰਨ ਵਾਲਾ ਜਿਹੜਾ ਅਜ਼ਾਮਲ ਸੀ, ਉਸ ਦਾ ਵੀ ਪਰਮੇਸ਼ਰ ਸਤਿਗੁਰੂ ਆਪ ਜੀ ਨੇ ਉਧਾਰ ਕਰ ਦਿੱਤਾ। ਇੱਕ ਵਾਰੀ ਕਿਤੇ ਦੀਵਾਨ ਲੱਗਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਬਚਨ ਹੈ, ਕੋਈ ਵਿਦਵਾਨ ਮਹਾਂਪੁਰਖ ਇਸ ਗੱਲ ਦਾ ਬਚਨ ਕਰ ਰਹੇ ਸਨ ਗੁਰਬਾਣੀ ਅਨੁਸਾਰ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਇਸ ਦੀ ਵਿਆਖਿਆ ਹੋ ਰਹੀ ਸੀ ਕਿ ਜਾਂ ਪਰਮੇਸ਼ਰ ਨਹੀਂ ਭੁੱਲਦਾ ਤੇ ਜਾਂ ਸਤਿਗੁਰੂ ਨਹੀਂ ਭੁੱਲਦਾ। ਤੇ ਬਾਅਦ ਵਿੱਚ ਸਮਾਂ ਸੀ ਸੰਤ ਫਤਿਹ ਸਿੰਘ ਜੀ ਮਾਂਗੇ ਵਾਲਿਆਂ ਦਾ, ਉਹ ਮਹਾਨ ਫਿਲਾਸਫਰ ਸਨ, ਉਹਨਾਂ ਨੇ ਉੱਠਦਿਆਂ ਸਾਰ ਆਖਿਆ, ਕਹਿਣ ਲੱਗੇ ਭਾਊ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਰੱਬ ਭੁੱਲਦਾ ਨਹੀਂ, ਭੁੱਲ ਜਾਂਦਾ। ਕਹਿਣ ਲੱਗੇ ਮੈਨੂੰ ਪੁੱਛੋ ਕਿਉਂ ਕਿੱਥੇ ਭੁੱਲਦਾ। ਕਹਿਣ ਲੱਗੇ ਇਹ ਤਾਂ ਸਾਰਿਆਂ ਲੋਕਾਂ ਨੂੰ, ਸੰਸਾਰ ਦਿਆਂ ਬੰਦਿਆਂ ਨੂੰ ਵੀ ਪਤਾ ਸੀ ਕਿ ਇਹ ਆਪਣੇ ਮੁੰਡੇ ਨੂੰ ਵਾਜਾਂ ਮਾਰ ਰਿਹਾ, ਤੇ ਉਹ ਆਪਣੇ ਮੁੰਡੇ ਨੂੰ ਵਾਜਾਂ ਮਾਰ ਰਿਹਾ ਸੀ, ਤੇ ਲੰਗੋਟੇ ਭਾਊ ਇਹ ਕੱਸੇ ਅਪਕੱਸੀ ਫਿਰਦਾ ਰਿਹਾ ਕਿ ਇਹ ਮੈਨੂੰ ਵਾਜਾਂ ਮਾਰਦਾ। ਕਹਿੰਦਾ ਏਡਾ ਵੱਡਾ ਭੁਲੱਕੜ ਹੋਰ ਕੌਣ ਹੋ ਸਕਦਾ। ਮੇਰਾ ਅਰਜ਼ ਕਰਨ ਤੋਂ ਭਾਵ ਸੀ, ਪੰਡਿਤ ਜੀ ਬਹੁਤ ਵਾਰੀ ਦੱਸਿਆ ਕਰਦੇ ਸਨ ਕਿ ਜਦੋਂ ਸਤਿਗੁਰੂ ਕਿਸੇ ਦੇ ਗੁਨਾਹ ਬਖਸ਼ਣ ਲੱਗਦਾ ਨਾ, ਉਦੋਂ ਸਾਰਾ ਕੁਝ ਹੀ ਭੁੱਲ ਜਾਂਦਾ, ਇੱਕੋ ਵਾਰੀ ਸਾਰੇ ਦੇ ਉੱਤੇ ਪੋਚਾ ਫੇਰ ਦਿੰਦਾ, ਸਾਰੇ ਗੁਨਾਹ ਇੱਕੋ ਵਾਰੀ ਬਖਸ਼ ਦਿੰਦਾ। ਇਸ ਵਾਸਤੇ ਸਤਸੰਗੀ ਜਨੋ, ਅਜਾਮਲ ਦੇ ਨਾਲ ਭਗਵਾਨ ਨੇ ਇਹ ਪਰ ਉਪਕਾਰ ਕੀਤਾ, ਉਸ ਤੇ ਇਹ ਕਿਰਪਾ ਕੀਤੀ। ਤੇ ਭਾਈ ਰਾਜ ਸਿੰਘ ਜੀ ਕਹਿ ਰਹੇ ਨੇ ਸਤਿਗੁਰੂ ਜੀ ਤੁਸੀਂ ਉਸ ਦੇ ਔਗੁਣਾਂ ਨੂੰ ਨਾ ਵੇਖਿਆ, ਤੁਸੀਂ ਉਸ ਦੇ ਵਿਕਾਰਾਂ ਨੂੰ ਨਾ ਵੇਖਿਆ, ਤੁਸੀਂ ਉਸ ਦਾ ਭਲਾ ਕੀਤਾ। ਗਨਕਾ ਜਿਸ ਦਾ ਸੁਭਾਅ ਵੇਸਵਾ ਬਿਰਤੀ ਸੀ, ਵੇਸਵਾ ਦਾ ਕੰਮ ਸੀ ਰੋਜ਼ ਨਵੇਂ ਮਰਦ ਵਾਸਤੇ, ਨਵੇਂ ਮਰਦ ਨਾਲ ਇਸ ਵਾਸਤੇ ਸਹਿਵਾਸ ਕਰਨਾ ਧਨ ਵਾਸਤੇ, ਪਦਾਰਥ ਵਾਸਤੇ, ਆਪਣੇ ਜੀਵਨ ਦਾ ਨਿਰਵਾਹ ਕਰਨ ਵਾਸਤੇ, ਇੱਕ ਤੇ ਭਰੋਸਾ ਨਹੀਂ। ਪਰ ਸਤਸੰਗੀ ਜਨੋ, ਸਾਧੂ ਜਨ ਆਏ, ਮਹਾਤਮਾ ਆਏ, ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਰਮਤ ਦੇਖ ਦਇਆਲ ਹੋਏ ਹੱਥੀ ਉਸ ਨੂੰ ਦਿੱਤੋ ਸੂ ਤੋਤਾ, ਉਹਨਾਂ ਨੇ ਇੱਕ ਪੰਛੀ ਉਸ ਨੂੰ ਦੇ ਦਿੱਤਾ ਤੇ ਇਹ ਬਚਨ ਕੀਤਾ ਕਿ ਲੈ ਤੂੰ ਇਸ ਨੂੰ ਰਾਮ ਰਾਮ ਦਾ ਜਾਪ ਜਪਾਇਆ ਕਰ। ਇਹ ਨਹੀਂ ਹੁਕਮ ਕੀਤਾ ਕਿ ਤੂੰ ਜਪਿਆ ਕਰ, ਸਗੋਂ ਉਸ ਨੂੰ ਇਹ ਕਹਿ ਦਿੱਤਾ ਕਿ ਤੂੰ ਇਸ ਨੂੰ ਰਾਮ ਰਾਮ ਦਾ ਜਾਪ ਜਪਾਇਆ ਕਰ। ਉਹ ਰਾਮ ਰਾਮ ਦਾ ਜਾਪ ਜਪਾਉਂਦੀ ਜਪਾਉਂਦੀ ਗਨਕਾ ਜਿਹੜੀ ਸੀ ਉਹ ਇਸ ਸੰਸਾਰ ਸਾਗਰ ਤੋਂ ਇਸ ਤਰੀਕੇ ਨਾਲ ਪਾਰ ਹੋ ਗਈ ਕਿ ਇੱਕ ਦਿਨ ਪਿੰਜਰੇ ਵਿੱਚ ਬੈਠੇ ਹੋਏ ਉਸ ਤੋਤੇ ਨੂੰ, ਉਸ ਪੰਛੀ ਨੂੰ ਸੱਪ ਨੇ ਡੱਸ ਲਿਆ ਤੇ ਸੱਪ ਡੱਸ ਕੇ ਉੱਥੇ ਹੀ ਹਲੇ ਬੈਠਾ ਹੋਇਆ ਸੀ, ਅੰਦਰ ਹੀ ਪਿੰਜਰੇ ਦੇ ਬੈਠਾ ਸੀ ਸੱਪ। ਉਸ ਨੇ ਅੰਦਰ ਹੱਥ ਵਧਾਇਆ ਪਲੋਸਣ ਵਾਸਤੇ, ਉਸ ਨੂੰ ਹਨੇਰਾ ਸੀ, ਉਹਨੂੰ ਵੇਖ ਨਾ ਸਕੀ। ਜਦੋਂ ਉਹਨੂੰ ਪਲੋਸਣ ਵਾਸਤੇ ਹੱਥ ਅੱਗੇ ਵਧਾਇਆ ਤੇ ਉਹ ਸੱਪ ਨੇ ਜਿਹੜਾ ਸੀ ਉਹਨੂੰ ਮਾਰ ਦਿੱਤਾ, ਡੰਗ ਮਾਰਿਆ, ਡੰਗ ਦੇ ਨਾਲ ਉਸ ਦੀ ਮੌਤ ਹੋ ਗਈ। ਪਰ ਮੌਤ ਹੋਣ ਵੇਲੇ ਉਸ ਦੇ ਅੰਦਰ ਇੱਕੋ ਹੀ ਸ਼ਬਦ ਸੀ, ਉਹ ਸੀ ਕਿ ਗੰਗਾ ਰਾਮ ਕਹੋ ਰਾਮ ਰਾਮ। ਜਦੋਂ ਉਹ ਰਾਮ ਰਾਮ, ਕਿਉਂਕਿ ਰੋਜ਼ ਪੜਾਇਆ ਕਰਦੀ ਸੀ, ਇਸ ਵਾਸਤੇ ਅੰਤਮ ਸਮੇਂ ਤੇ ਵੀ ਉਹਦੇ ਮੂੰਹੋਂ ਰਾਮ ਨਿਕਲਿਆ ਔਰ ਉਹ ਰਾਮ ਜਿਹੜਾ ਸੀ ਉਸ ਨੇ ਉਹਦਾ ਪਹਾਰ ਉਤਾਰਾ ਕਰ ਦਿੱਤਾ। ਮੇਰਾ ਅਰਜ਼ ਕਰਨ ਤੋਂ ਭਾਵ ਸੀ, ਜਿਹੜਾ ਅਸੀਂ ਨਾਮ ਜਪਦੇ ਹਾਂ, ਜਿਹੜਾ ਇਹ ਅਭਿਆਸ ਕੀਤਾ ਜਾਂਦਾ, ਅਸਲ ਵਿੱਚ ਇਹਦਾ ਮਹਾਤਮ ਸਭ ਤੋਂ ਵੱਡਾ ਇਹੀ ਹੈ ਕਿ ਅੰਤਮ ਸਮੇਂ ਤੇ ਸਾਨੂੰ ਉਹਦਾ ਚੇਤਾ ਆ ਜਾਏ। ਜਿਹੜਾ ਕੰਮ ਅਸੀਂ ਰੋਜ਼ ਕਰਦੇ ਹਾਂ ਉਹ ਸਾਡੀ ਆਦਤ ਪੱਕ ਜਾਂਦੀ ਹੈ, ਸਾਡਾ ਸੁਭਾਅ ਬਣ ਜਾਂਦਾ, ਸਾਡਾ ਸੰਸਕਾਰ ਬਣ ਜਾਂਦਾ। ਜਦੋਂ ਅਸੀਂ ਰੋਜ਼ ਨਾਮ ਜਪਾਂਗੇ ਉਹਦੇ ਨਾਲ ਸਾਡੇ ਸੰਸਕਾਰ ਅਜਿਹੇ ਬਣ ਜਾਣਗੇ ਕਿ ਸਾਡੀ ਰਸਨਾ ਚੋਂ ਨਾਮ ਨਿਕਲੇਗਾ। ਜਦੋਂ ਅੰਤਮ ਸਮਾਂ ਵੀ ਆਵੇਗਾ ਉਸ ਵੇਲੇ ਵੀ ਨਾਮ ਹੀ ਜਪਦਿਆਂ ਹੋਇਆਂ ਇਸ ਸੰਸਾਰ ਚੋਂ ਜਿਹੜਾ ਮਨੁੱਖ ਜਾਵੇਗਾ ਉਸ ਦਾ ਭਲਾ ਹੋ ਜਾਏਗਾ, ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਤੀਸਰਾ ਬਚਨ ਕੀਤਾ, ਕਹਿੰਦੇ ਨੇ ਸਧਨਾ ਕਸਾਈ, ਜਿਹੜਾ ਜਿਸ ਦਾ ਧੰਦਾ ਸੀ ਜੀਆਂ ਨੂੰ ਮਾਰਨਾ। ਜੀਆਂ ਨੂੰ ਉਹ ਇਸ ਵਾਸਤੇ ਮਾਰਦਾ ਸੀ ਆਪਣੀ ਰੋਟੀ ਰੋਜ਼ੀ ਚਲਾਉਣ ਵਾਸਤੇ, ਜੀਆਂ ਦਾ ਕਤਲ ਕਰਕੇ, ਜੀਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਣ ਵਾਲਾ ਸਧਨਾ ਕਸਾਈ ਜਿਹੜਾ ਸੀ ਉਹ ਵੀ ਸੰਸਾਰ ਸਾਗਰ ਤੋਂ ਆਪ ਜੀ ਦੀ ਕਿਰਪਾ ਨਾਲ ਹੇ ਸਤਿਗੁਰੂ ਜੀ ਤਰ ਗਿਆ। ਬਾਲਮੀਕ ਜੀ, ਬਾਲਮੀਕ ਦੇ ਬਾਰੇ ਵਿੱਚ ਇਸ ਤਰ੍ਹਾਂ ਦੇ ਬਚਨ ਬਹੁਤ ਸਾਰੇ ਆਏ ਨੇ। ਪਾਤਸ਼ਾਹ ਕਹਿੰਦੇ ਨੇ ਬਾਲਮੀਕ ਸੁਪਚਾਰੋ ਤਰਿਓ ਬਧਿਕ ਤਰੇ ਵਿਚਾਰੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵਾਟੈ ਮਾਣ ਸੰਭਾਰਦਾ ਬੈਠਾ ਬਾਲਮੀਕ ਬਟਵਾਰਾ। ਲੋਕਾਂ ਦੇ ਰਸਤੇ ਤੇ ਜਾਣ ਵਾਲਿਆਂ ਦੇ ਕੱਪੜੇ ਤੱਕ ਲੁਹਾ ਲੈਣ ਵਾਲਾ, ਉਹਨਾਂ ਨੂੰ ਲੁੱਟ ਲੈਣ ਵਾਲਾ, ਉਹਨਾਂ ਨੂੰ ਮਾਰ ਦੇਣ ਵਾਲਾ, ਭੀਲ ਜਾਤੀ ਦਾ, ਜਾਂ ਇੰਜ ਕਹਿ ਲਓ ਕਿ ਉਹ ਜਾਤੀ ਜਿਨ੍ਹਾਂ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਕਿ ਇਹ ਅਨਪੜ੍ਹ ਲੋਕ ਨੇ, ਇਹਨਾਂ ਦੀ ਸੋਚ ਜਿਹੜੀ ਹੈ ਉਹ ਜਰਾਇਮ ਪੇਸ਼ਾ ਲੋਕ ਨੇ, ਜੁਰਮੀ ਸੋਚ ਦੇ ਮਾਲਕ ਨੇ। ਇਹੋ ਜਿਹਾ ਬਾਲਮੀਕ ਜਿਹੜਾ ਸੀ ਜੀਆਂ ਨੂੰ ਮਾਰਨ ਲੱਗਿਆਂ ਜਿਸ ਦੇ ਅੰਦਰ ਕਦੀ ਤਰਸ ਆਇਆ ਹੀ ਨਹੀਂ ਸੀ, ਭਾਵੇਂ ਇੱਕ ਪੈਸੇ ਵਾਸਤੇ ਵੀ ਉਹ ਜੀ ਨੂੰ ਮਾਰ ਸਕਦਾ ਸੀ, ਪਰ ਸਤਸੰਗੀ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੇ ਕੋਲ ਸਾਧੂ ਮਹਾਤਮਾ ਭੇਜ ਦਿੱਤੇ ਤੇ ਉਹ ਸਾਧੂ ਮਹਾਤਮਾ ਨੇ ਜਦੋਂ ਉਹਨਾਂ ਨੂੰ ਆਖਿਆ, ਬਾਲਮੀਕ ਜੀ ਕਹਿਣ ਲੱਗੇ ਕਿ ਤੁਸੀਂ ਆਪਣੇ ਵਸਤਰ ਲਾਹ ਦਿਓ, ਜੋ ਕੁਝ ਹੈਗਾ ਤੁਹਾਡੇ ਕੋਲ ਇੱਥੇ ਰੱਖ ਜਾਓ, ਮੈਂ ਅੱਜ ਤੱਕ ਕਦੀ ਕਿਸੇ ਦੇ ਕੋਲ ਕੁਝ ਨਹੀਂ ਛੱਡਿਆ। ਉਹ ਕਹਿਣ ਲੱਗੇ ਭਾਈ ਭਗਤਾ, ਸਾਡੇ ਕੋਲ ਹੋਰ ਤਾਂ ਕੁਝ ਹੈ ਨਹੀਂ, ਜੋ ਔਜ਼ਾਰ ਨੇ, ਜੋ ਸੰਦ ਨੇ ਸਾਡੇ ਭਗਤਾਂ ਲੋਕਾਂ ਕੋਲ ਹੁੰਦੇ ਉਹ ਹੀ ਨੇ। ਆਹ ਕੋਪੀਨ ਹੈ ਇੱਕ, ਇਹ ਬੈਰਾਗਣ ਹੈ ਇੱਕ, ਤੇ ਹੱਥ ਵਿੱਚ ਫੜੀ ਹੋਈ ਚਿੱਪੀ ਹੈ, ਚਿਮਟਾ, ਹੋਰ ਇਸ ਤੋਂ ਵੱਧ ਸਾਡੇ ਕੋਲ ਹੈ ਹੀ ਕੀ, ਤੇ ਇਹ ਲੈ ਕੇ ਤੂੰ ਕੀ ਕਰੇਗਾ, ਤੇਰੇ ਕਿਸ ਕੰਮ ਆਵੇਗਾ, ਸਾਡੀ ਜਿਹੜੀ ਧਾਰਮਿਕ ਕਿਰਿਆ ਹੈ, ਨਿਤ ਕਿਰਿਆ ਜਿਹੜੀ ਹੈ ਉਹਦੇ ਵਿੱਚ ਫਰਕ ਪੈ ਜਾਏਗਾ। ਉਹ ਕਹਿਣ ਲੱਗਾ ਜੀ ਮੈਂ ਇਹ ਗੱਲ ਨਹੀਂ ਜਾਣਦਾ, ਮੇਰਾ ਇਹ ਪ੍ਰਣ ਹੈ ਕਿ ਜੋ ਕੁਝ ਵੀ ਕਿਸੇ ਦੇ ਕੋਲ ਹੋਵੇ ਮੈਂ ਕਦੀ ਛੱਡਿਆ ਨਹੀਂ। ਪਰ ਸਤਸੰਗੀ ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਐਸਾ ਵਚਨ ਕੀਤਾ ਕਿ ਭਾਈ ਇਸ ਤਰ੍ਹਾਂ ਕਰ, ਤੂੰ ਆਪਣੇ ਘਰ ਜਾ ਕੇ ਪਤਾ ਕਰ ਕਿ ਕੋਈ ਤੇਰੀ ਸਹਾਇਤਾ ਕਰੇਗਾ। ਸਾਰਿਆਂ ਨੇ ਜਦੋਂ ਜਵਾਬ ਦੇ ਦਿੱਤਾ ਕਿ ਅਸੀਂ ਤੇਰੀ ਸਹਾਇਤਾ ਨਹੀਂ ਕਰਾਂਗੇ, ਉਸ ਵੇਲੇ ਬਾਲਮੀਕ ਜੀ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਫਿਰ ਮਰਾ ਮਰਾ ਦਾ ਉਪਦੇਸ਼ ਦਿੱਤਾ। ਤੁਲਸੀਦਾਸ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਉਲਟਾ ਨਾਮ ਜਪਤ ਜਗ ਜਾਨਾ, ਬਾਲਮੀਕ ਭਇਓ ਬ੍ਰਹਮ ਸਮਾਨਾ। ਭਾਈ ਰਾਏ ਸਿੰਘ ਜੀ ਕਹਿੰਦੇ ਨੇ ਤੂੰ ਉਹਨਾਂ ਦੇ ਕਰਮਾਂ ਵੱਲ ਸਤਿਗੁਰੂ ਨਹੀਂ ਵੇਖਿਆ, ਤੂੰ ਐਸੇ ਲੋਕਾਂ ਦਾ ਵੀ ਭਲਾ ਕਰ ਦਿੱਤਾ।
ਬਦਕ ਸੈਲ ਅਹਲਿਆ ਤਾਰੀ, ਅਬ ਪ੍ਰਭ ਜੀ ਮੈਂ ਆਇਓ ਦੁਆਰੀ।
ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਉਹੀ ਹੋ ਜਿਨ੍ਹਾਂ ਨੇ ਬਦਕ ਨੂੰ, ਸ਼ਿਕਾਰੀ ਨੂੰ ਉਤਾਰ ਦਿੱਤਾ। ਸ਼ਿਕਾਰੀ ਬਾਰੇ ਦੋ ਵਚਨ ਇਤਿਹਾਸ ਵਿੱਚ ਆਉਂਦੇ ਨੇ। ਇੱਕ ਤਾਂ ਸ਼ਿਕਾਰੀ ਉਹ ਹੈ ਜਿਸਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਪਦਮ ਨੂੰ ਵੇਖ ਕੇ ਤੀਰ ਦਾ ਨਿਸ਼ਾਨਾ ਲਾਇਆ, ਕਿਉਂਕਿ ਉਸ ਨੂੰ ਭੁਲੇਖਾ ਸੀ ਕਿ ਸ਼ਾਇਦ ਹਿਰਨ ਦੀ ਅੱਖ ਹੈ, ਤੇ ਉਸ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਿਹੜਾ ਦੇਹ ਦਾ ਅੰਤਮ ਸਮਾਂ ਸੀ ਉਹ ਆ ਗਿਆ। ਭਗਵਾਨ ਨੇ ਸਰੀਰ ਛੱਡ ਦਿੱਤਾ ਸੀ ਉਸ ਦੇ ਨਾਲ, ਉਸ ਜ਼ਖਮ ਦੇ ਕਰਕੇ। ਇੱਕ ਤਾਂ ਉਹ ਹੈ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਉਹ ਆਣ ਕੇ ਭਗਵਾਨ ਕੋਲ ਉਸਨੇ ਪਸ਼ਚਾਤਾਪ ਕੀਤਾ, ਉਸ ਬੱਧਿਕ ਨੇ, ਉਸ ਸ਼ਿਕਾਰੀ ਨੇ, ਤੇ ਉਸ ਨੂੰ ਭਗਵਾਨ ਨੇ ਆਪਣੇ ਗਲ ਨਾਲ ਲਾ ਕੇ ਤੇ ਫਿਰ ਉਹਦੇ ਤੇ ਬਖਸ਼ਿਸ਼ ਕਰ ਦਿੱਤੀ ਸੀ। ਤੇ ਭਾਈ ਗੁਰਦਾਸ ਕੀ ਕਹਿੰਦੇ ਨੇ ਕਿ ਔਗਣ ਕੀਤੇ ਹਰੀਨਾ ਚਤਾਰੇ। ਇੱਕ ਤਾਂ ਉਹ ਹੈ ਬੱਧਿਕ, ਦੂਸਰਾ ਬੱਧਿਕ ਦਾ ਜ਼ਿਕਰ ਹੋਰ ਆਉਂਦਾ ਕਿ ਇੱਕ ਸ਼ਿਕਾਰੀ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਇਆ ਕਰਦਾ ਸੀ ਤੇ ਨਾਲ ਦੀ ਨਾਲ ਉਹਦਾ ਧੰਦਾ ਸੀ ਇਹ ਕਿ ਉਹਨਾਂ ਜੀਆਂ ਨੂੰ ਮਾਰ ਕੇ ਲਿਆਉਣਾ, ਉਹਨਾਂ ਨੂੰ ਖਾ ਲੈਣਾ, ਕੁਛ ਨੂੰ ਵੇਚ ਦੇਣਾ। ਉਹ ਸ਼ਿਕਾਰ ਖੇਡਣ ਵਾਸਤੇ ਤੁਰਿਆ ਜਾਂਦਾ, ਮੰਦ ਭਾਵੀ ਮਨੁੱਖ ਹੈ, ਪਰ ਸਤਸੰਗੀ ਜਨੋ ਹੋਇਆ ਕੀ ਕਿ ਅੱਗੇ ਇੱਕ ਦਿਨ ਸਾਧੂ ਮਿਲ ਗਏ। ਸਾਧੂ ਬੈਠਾ ਹੋਇਆ, ਬਿਰਤੀ ਟਿਕਾ ਕੇ ਭਜਨ ਕਰਦਾ ਪਿਆ ਸੀ। ਉਹਦੇ ਕੋਲ ਜਾ ਕੇ ਉਸ ਦੇ ਚਰਨਾਂ 'ਚ ਨਮਸਕਾਰ ਕੀਤੀ ਇਸ ਬੱਧਕ ਨੇ, ਇਸ ਸ਼ਿਕਾਰੀ ਨੇ। ਮਨ ਹੀ ਮਨ ਇੱਕ ਸੁੱਖਣਾ ਸੁੱਖੀ ਕਹਿਣ ਲੱਗਾ ਕਿ ਮਹਾਂਪੁਰਸ਼ੋ, ਜੇ ਕਿਤੇ ਅੱਜ ਮੈਨੂੰ ਸ਼ਿਕਾਰ ਚੰਗਾ ਮਿਲ ਜਾਏ ਤੇ ਮੈਂ ਤੁਹਾਡਾ ਹਿੱਸਾ ਤੁਹਾਡੇ ਚਰਨਾਂ ਵਿੱਚ ਜ਼ਰੂਰ ਰੱਖ ਕੇ ਜਾਵਾਂਗਾ। ਹੁਣ ਮਹਾਂਪੁਰਸ਼ਾਂ ਨੇ ਤਾਂ ਕੋਈ ਬਚਨ ਕਰਨਾ ਨਹੀਂ ਸੀ, ਕਿਉਂਕਿ ਉਹਨਾਂ ਦੀ ਬਿਰਤੀ ਜੁੜੀ ਹੋਈ ਸੀ, ਨੇਤਰ ਬੰਦ ਸਨ, ਅਵਸਥਾ ਉੱਚੀ ਬਣੀ ਪਈ ਸੀ। ਇਹ ਜੰਗਲ ਨੂੰ ਚਲਾ ਗਿਆ, ਉੱਥੋਂ ਜਾ ਕੇ ਕੁਝ ਜਾਨਵਰ ਪੰਛੀ ਮਾਰ ਕੇ ਲਿਆਇਆ। ਉਹਨਾਂ ਜਾਨਵਰਾਂ ਨੂੰ ਮਾਰ ਕੇ ਜਦੋਂ ਲੈ ਕੇ ਇਹਨਾਂ ਸੰਤਾਂ ਦੇ ਕੋਲ ਪੁੱਜਾ ਤੇ ਵੇਖਿਆ ਕਿ ਸੰਤ ਜਿਹੜੇ ਨੇ ਉਹ ਹਾਲੇ ਵੀ ਉਸੇ ਤਰ੍ਹਾਂ ਬਿਰਤੀ ਟਿਕਾ ਕੇ ਬੈਠੇ ਹੋਏ ਨੇ। ਇਹਨੇ ਕੁਝ ਜਾਨਵਰ ਮਰੇ ਹੋਏ ਜਿਹੜੇ ਸਨ ਉਹ ਸੰਤਾਂ ਦੇ ਅੱਗੇ ਰੱਖ ਦਿੱਤੇ। ਜਦੋਂ ਸੰਤਾਂ ਦੇ ਅੱਗੇ ਜਾਨਵਰ ਰੱਖੇ ਮਰੇ ਹੋਏ ਤੇ ਭਗਵਾਨ ਦੇ ਉਸ ਪਿਆਰੇ ਭਗਤ ਦੀ ਸਮਾਧੀ ਜਿਹੜੀ ਸੀ ਉਹ ਖੁੱਲ ਗਈ। ਉਹ ਮਹਾਂਪੁਰਸ਼ ਕਹਿਣ ਲੱਗੇ, ਵੇਖ ਕੇ ਮਰੇ ਹੋਏ ਜਾਨਵਰਾਂ ਨੂੰ, ਜ਼ਖਮੀ ਜਾਨਵਰਾਂ ਨੂੰ, ਬੜੇ ਦੁਖੀ ਹੋਏ ਔਰ ਉਹਦੇ ਵੱਲ ਵੇਖ ਕੇ ਕਹਿਣ ਲੱਗੇ ਕਿ ਇਹ ਤੂੰ ਕੀ ਕੀਤਾ, ਤੂੰ ਕੌਣ ਏ, ਇਹ ਕੀ ਕਰ ਰਿਹਾ। ਜਦੋਂ ਉਹਦੇ ਨਾਲ ਨਾਰਾਜ਼ ਹੋਏ ਤੇ ਉਹਨੇ ਅਰਜ਼ ਕੀਤੀ ਕਿ ਮਹਾਂਪੁਰਸ਼ੋ, ਮੈਂ ਤਾਂ ਅਸਲ ਵਿੱਚ ਆਪਣੇ ਮਨ ਵਿੱਚ ਇਹ ਮੰਨਤਾ ਮੰਨ ਕੇ ਗਿਆ ਸਾਂ, ਸੁੱਖਣਾ ਸੁੱਖ ਕੇ ਗਿਆ ਸਾਂ ਕਿ ਜੇ ਮੈਨੂੰ ਸ਼ਿਕਾਰ ਚੰਗਾ ਮਿਲ ਜਾਵੇ ਤੇ ਮੈਂ ਹਿੱਸਾ ਦਿਆਂਗਾ। ਇਸ ਵਾਸਤੇ ਮੈਂ ਤੇ ਤੁਹਾਡੀ ਭੇਟਾ ਦਿੱਤੀ ਹੈ, ਤੁਹਾਡਾ ਹਿੱਸਾ ਦਿੱਤਾ, ਮੈਂ ਤਾਂ ਹੋਰ ਕੁਝ ਨਹੀਂ ਕੀਤਾ। ਅਸਲ ਵਿੱਚ ਗੱਲ ਇਹ ਸੀ ਕਿ ਉਸ ਦੀ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਐਸੇ ਮਰੇ ਹੋਏ ਜਾਨਵਰ ਰੱਖਣ ਦੀ ਕੋਈ ਮਨਸ਼ਾ ਨਹੀਂ ਸੀ। ਉਹ ਇਹ ਨਹੀਂ ਸੀ ਕਿ ਕੋਈ ਸ਼ਰਾਰਤ ਕਰ ਰਿਹਾ ਸੀ, ਉਹ ਤਾਂ ਭੋਲੇ ਪਾਏ ਹੀ ਇਸ ਤਰ੍ਹਾਂ ਕਰ ਰਿਹਾ ਸੀ, ਕਿਉਂਕਿ ਉਹਨੂੰ ਤੇ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਸਾਡਾ ਆਹਾਰ ਮਾਸ ਹੈ, ਇਹਨਾਂ ਦਾ ਆਹਾਰ ਵੀ ਮਾਸ ਹੀ ਹੋਵੇਗਾ। ਸਤਸੰਗੀ ਜਦੋਂ ਇਹ ਸੋਚ ਕੇ ਉਸਨੇ ਰੱਖਿਆ ਸੀ, ਜਦੋਂ ਮਹਾਤਮਾ ਨਾਰਾਜ਼ ਹੋਏ ਤੇ ਉਸਦੇ ਮਨ ਵਿੱਚ ਆਈ ਕਿ ਜੇ ਮਹਾਤਮਾ ਦੇ ਚਰਨਾਂ ਵਿੱਚ ਮੰਨਤ ਮੰਨਣ ਨਾਲ, ਸੁੱਖਣਾ ਸੁੱਖਣ ਦੇ ਨਾਲ ਮੈਨੂੰ ਅੱਜ ਸ਼ਿਕਾਰ ਚੰਗਾ ਮਿਲ ਸਕਦਾ, ਤੇ ਫਿਰ ਇਹ ਵੀ ਗੱਲ ਜ਼ਰੂਰੀ ਹੈ ਕਿ ਜੇ ਇਹਨਾਂ ਦੀ ਨਾਰਾਜ਼ਗੀ ਹੋ ਗਈ ਤੇ ਇਹਨਾਂ ਦੀ ਨਾਰਾਜ਼ਗੀ ਨਾਲ ਕੀਤੇ ਹੋਏ ਬਚਨ ਵੀ ਪੂਰੇ ਹੋ ਜਾਣੇ ਨੇ ਤੇ ਮੈਨੂੰ ਪਾਪ ਵੀ ਲੱਗੇਗਾ ਤੇ ਮੈਂ ਦੁਖੀ ਵੀ ਜ਼ਰੂਰ ਹੋਵਾਂਗਾ। ਉਹਨੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਅਰਜ਼ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਗੁਨਾਹੀ ਨੂੰ ਬਖਸ਼ ਲਓ। ਆਪ ਜੀ ਕਿਵੇਂ ਖੁਸ਼ ਹੋ ਸਕਦੇ ਹੋ ਉਹ ਦੱਸੋ। ਕਹਿਣ ਲੱਗੇ, ਮੈਂ ਇਸ ਤਰ੍ਹਾਂ ਖੁਸ਼ ਹੋ ਸਕਦਾ ਕਿ ਜੇ ਸੱਚਮੁੱਚ ਹੀ ਤੂੰ ਮੈਨੂੰ ਖੁਸ਼ ਕਰਨਾ ਚਾਹੁੰਦਾ ਤੇ ਫਿਰ ਚਤੁਰਭੁਜ ਪੰਛੀ ਲਿਆ, ਜਿਹੜਾ ਚਾਰ ਬਾਹਾਂ ਵਾਲਾ ਹੋਵੇ ਉਹ ਚਤੁਰਭੁਜ ਪੰਛੀ ਫੜ ਕੇ ਲਿਆ। ਇਹਨੂੰ ਉਹ ਜਾਨਵਰ ਜਿਹੜੇ ਸਨ ਉਹ ਤੇ ਉੱਥੇ ਹੀ ਭੁੱਲ ਗਏ ਸਾਰਾ ਕੁਝ ਛੱਡ ਕੇ, ਤੇ ਇਹ ਫਿਰ ਜੰਗਲ ਨੂੰ ਚਲਾ ਗਿਆ। ਜਦੋਂ ਇਹ ਜੰਗਲ ਨੂੰ ਗਿਆ ਤੇ ਇਹ ਤੁਰਿਆ ਫਿਰਦਾ, ਹੁਣ ਚਤੁਰਭੁਜ ਪੰਛੀ ਕੋਈ ਹੈ ਨਹੀਂ, ਉਹ ਤੇ ਆਮ ਕਰਕੇ ਭਗਵਾਨ ਦਾ ਨਾਮ ਲਿਆ ਜਾਂਦਾ, ਭਗਵਾਨ ਦੇ ਸਰੂਪ ਦਾ ਜ਼ਿਕਰ ਕੀਤਾ ਜਾਂਦਾ, ਕਲਪਨਾ ਕੀਤੀ ਜਾਂਦੀ ਹੈ। ਕਹਿਣ ਲੱਗੇ ਉਹਨਾਂ ਦੇ ਮਨ ਵਿੱਚ, ਉਹਦੇ ਮਨ ਵਿੱਚ ਇੱਕ ਪੱਕੀ ਗੱਲ ਬਣ ਗਈ ਕਿ ਜੋ ਮੇਰੇ ਗੁਰੂ ਨੇ, ਜੋ ਮਹਾਂਪੁਰਸ਼ਾਂ ਨੇ ਆਖਿਆ ਉਹ ਬਿਲਕੁਲ ਸੱਚ ਹੈ, ਤੇ ਉਹ ਪੰਛੀ ਹੋਵੇਗਾ ਵੀ ਜ਼ਰੂਰ ਤੇ ਲੈ ਕੇ ਵੀ ਜ਼ਰੂਰ ਜਾਣਾ। ਦੌੜਦਾ ਫਿਰਦਾ ਸਾਰੇ ਜੰਗਲ ਦਾ ਦੇ ਵਿੱਚ ਭਟਕਦਾ ਫਿਰਦਾ, ਭਟਕਦਿਆਂ ਭਟਕਦਿਆਂ ਕਈ ਦਿਨ ਬਤੀਤ ਹੋ ਗਏ, ਨਾ ਕੁਝ ਛਕਿਆ, ਜਲ ਛਕਿਆ, ਨਾ ਪ੍ਰਸ਼ਾਦਾ ਛਕਿਆ, ਕੁਛ ਨਹੀਂ ਛਕਿਆ। ਭੁੱਖਣ ਪਾਣਾ ਦੌੜਦਾ ਫਿਰਦਾ ਸੰਤਾਂ ਮਹਾਂਪੁਰਸ਼ਾਂ ਦੀ ਖੁਸ਼ੀ ਲੈਣ ਵਾਸਤੇ, ਚਤੁਰਭੁਜ ਪੰਛੀ ਨੂੰ ਲੱਭਦਾ ਫਿਰਦਾ, ਪਰ ਚਤੁਰਭੁਜ ਪੰਛੀ ਕਿਤੇ ਨਾ ਮਿਲਿਆ। ਤੇ ਸਤਸੰਗੀ ਜਨੋ, ਸਤਿਗੁਰੂ ਭਗਵਾਨ ਜਿਹੜਾ ਉਹ ਹਰ ਜੀਵ ਦੀ ਭਾਵਨਾ ਵੇਖਦਾ। ਭਗਵਾਨ ਨੇ ਵੇਖਿਆ ਕਿ ਇਹਦੀ ਭਾਵਨਾ ਬੜੀ ਪ੍ਰਬਲ ਹੈ, ਇਹਦੀ ਇੱਛਾ ਬੜੀ ਪ੍ਰਬਲ ਹੈ, ਇਹਦਾ ਤਿਆਗ ਬੜਾ ਪ੍ਰਬਲ ਹੈ, ਇਸਨੇ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਤੇ ਉਸੇ ਤਰ੍ਹਾਂ ਦੌੜਦਾ ਫਿਰਦਾ ਹੈ ਚਤੁਰ ਭੁਜ ਨੂੰ ਲੱਭਣ ਵਾਸਤੇ। ਇਸ ਵਾਸਤੇ ਜ਼ਰੂਰੀ ਹੈ ਕਿ ਇਸ ਨੂੰ ਚਤੁਰ ਭੁਜ ਰੂਪ ਵਿੱਚ ਕੋਈ ਪੰਛੀ ਮਿਲ ਜਾਏ ਤੇ ਉਹ ਪੰਛੀ ਕੈਸਾ ਹੋਵੇ, ਕਿਉਂਕਿ ਬ੍ਰਹਮਾ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਐਸਾ ਕੋਈ ਪੰਛੀ ਹੈ ਹੀ ਨਹੀਂ। ਇਸ ਵਾਸਤੇ ਭਗਵਾਨ ਨੇ ਆਪਣਾ ਸਰੂਪ ਚਤੁਰ ਭੁਜ ਬਣਾ ਕੇ ਤੇ ਉਸ ਦੇ ਸਾਹਮਣੇ ਆ ਗਏ ਤੇ ਭਗਵਾਨ ਉਸ ਦੀ ਕੈਦ ਵਿੱਚ ਆ ਗਏ, ਉਸ ਦੀ ਗ੍ਰਿਫਤ ਵਿੱਚ ਆ ਗਏ। ਉਸ ਨੇ ਉਹਨਾਂ ਨੂੰ ਫੜ ਲਿਆ, ਭਗਵਾਨ ਨੂੰ ਫੜ ਕੇ ਚਤੁਰ ਭੁਜ ਪੰਛੀ ਦੇ ਰੂਪ ਵਿੱਚ ਉਹ ਲੈ ਕੇ ਮਹਾਂਪੁਰਸ਼ਾਂ ਕੋਲ ਆਇਆ। ਜਦੋਂ ਮਹਾਂਪੁਰਸ਼ਾਂ ਨੇ ਉਹ ਚਤੁਰ ਭੁਜ ਪੰਛੀ ਨੂੰ ਵੇਖਿਆ ਤੇ ਮਹਾਂਪੁਰਸ਼ ਇੱਕ ਪਾਸੇ ਤੇ ਖੁਸ਼ ਹੋ ਰਹੇ ਸਨ, ਸਾਧੂ ਖੁਸ਼ ਹੋ ਰਹੇ ਸਨ, ਉਹਨਾਂ ਦੇ ਚਰਨਾਂ ਵਿੱਚ ਭਗਵਾਨ ਦੇ ਚਰਨਾਂ ਵਿੱਚ ਨਮਸਕਾਰਾਂ ਕਰ ਰਹੇ ਸਨ ਤੇ ਨਾਲ ਹੀ ਇਹ ਆਖ ਰਹੇ ਸਨ ਕਿ ਐ ਭਗਵਾਨ ਤੇਰਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਪਾਸੇ ਤੇ ਲੋਕ ਸੈਂਕੜੇ ਸਾਲਾਂ ਦੀਆਂ ਸਮਾਧੀਆਂ ਲਾ ਕੇ ਬੈਠੇ ਹੋਏ ਨੇ, ਧੂਣੀਆਂ ਤਾ ਤਾ ਕੇ ਬੈਠੇ ਹੋਏ ਨੇ, ਪੁੱਠੇ ਲਟਕ ਲਟਕ ਕੇ ਤੈਨੂੰ ਯਾਦ ਕਰ ਰਹੇ ਨੇ ਤੈਨੂੰ ਪ੍ਰਾਪਤ ਕਰਨ ਵਾਸਤੇ, ਪਰ ਇੱਕ ਉਹ ਬੰਦਾ ਜਿਹਨੂੰ ਨਾਮ ਦੇ ਬਾਰੇ ਕੋਈ ਜਾਣਕਾਰੀ ਨਹੀਂ, ਜਿਹਨੂੰ ਸ਼ੁਭ ਕਰਮ ਬਾਰੇ ਕੋਈ ਜਾਣਕਾਰੀ ਨਹੀਂ, ਜਿਸ ਦੀ ਜਾਤ ਵੀ ਕੋਈ ਉੱਚੀ ਨਹੀਂ, ਤੂੰ ਕਿਰਪਾ ਕਰਨ ਲੱਗਿਆ ਉਹਦਾ ਸਾਰਾ ਕੁਝ ਹੀ ਵਿਸਾਰ ਦਿੱਤਾ ਤੇ ਉਹਦੀ ਕਲਪਨਾ ਦਾ ਪੰਛੀ ਬਣ ਕੇ ਉਹਦੇ ਜਾਲ ਵਿੱਚ ਆ ਕੇ ਉਹਦੇ ਕੈਦ ਵਿੱਚ ਆ ਗਿਆ ਤੇ ਅੱਜ ਮੈਨੂੰ ਵੀ ਉਹਦੇ ਬਹਾਨੇ ਨਾਲ ਦਰਸ਼ਨ ਹੋ ਰਿਹਾ। ਇਸ ਵਾਸਤੇ ਸਤਸੰਗੀ ਜਨੋ, ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਉਹ ਜਿਹੜਾ ਬੱਧਕ ਸੀ ਉਹ ਵੀ ਤਾਰ ਦਿੱਤਾ ਹੇ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ।
ਅਬ ਮੈਂ ਆਇਓ ਸਰਨ ਤੁਹਾਰੀ।
ਹੇ ਭਗਵਾਨ, ਸਤਿਗੁਰੂ ਆਪ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਬੱਧਕ ਨੂੰ ਤੇ ਸੈਲ ਬਣੀ ਹੋਈ ਪੱਥਰ ਬਣੀ ਹੋਈ ਗੌਤਮ ਰਿਖੀ ਦੀ ਇਸਤਰੀ ਅਹਲਿਆ ਨੂੰ ਜਿਸ ਤਰ੍ਹਾਂ ਤਾਰਿਆ ਸੀ, ਮੈਂ ਵੀ ਹੁਣ ਆਪਣਾ ਆਪਾ ਤਿਆਗ ਕੇ ਸਾਰੇ ਆਸਰੇ ਛੱਡ ਕੇ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਗਿਆ ਹਾਂ, ਆਪ ਜੀ ਦੀ ਸ਼ਰਨ ਆਇਆ ਹਾਂ।
ਕੀਜੈ ਕਿਰਪਾ ਕਰਨਾ ਧਾਰੇ, ਡੂਬਤ ਹੋ ਸਾਗਰ ਸੰਸਾਰੇ।
ਇਸ ਸੰਸਾਰ ਸਾਗਰ ਦੇ ਵਿੱਚ ਆਪਣੇ ਕਰਮਾਂ ਕਰਕੇ ਮੈਂ ਡੁੱਬ ਰਿਹਾ ਹਾਂ, ਕਿਉਂਕਿ ਸਿਰ ਦੇ ਉੱਤੇ ਪਾਪਾਂ ਦੀ ਏਡੀ ਵੱਡੀ ਪੋਟ ਹੈ, ਇੰਨਾ ਵੱਡਾ ਬੋਝ ਹੈ ਕਿ ਮੈਂ ਐਸੇ ਸੰਸਾਰ ਸਾਗਰ ਵਿੱਚੋਂ ਤਰ ਨਹੀਂ ਸਕਦਾ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠੁਲਾ ਬਾਹ ਦੇ। ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਇਸ ਵਾਸਤੇ ਕਿਰਪਾ ਕਰੋ ਮੈਨੂੰ ਨਿਕਰਮਣ ਨੂੰ, ਮੈਨੂੰ ਵਿਕਾਰਾਂ ਭਰੇ ਨੂੰ, ਮੈਨੂੰ ਨਿਰਗੁਣ ਹਾਰੇ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚੋਂ ਬਖਸ਼ਿਸ਼ ਦਾ ਕਿਰਪਾ ਦਾ ਵਰਦਾਨ ਦਿਓ ਜੀ।
ਚਾੜ ਜਹਾਜ਼ ਉਤਾਰੋ ਪਾਰੇ, ਦੀਨ ਹੋਏ ਗਏ ਚਰਨ ਤੁਮਾਰੇ।
ਮੈਂ ਨਿਮਰਤਾ ਸਹਿਤ ਨੇ ਆਸਰਾ ਵਿਚਾਰਾ ਬਣ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਆਪ ਜੀ ਦੇ ਚਰਨਾਂ ਨੂੰ ਫੜਿਆ ਹੈ। ਆਪ ਜੀ ਕਿਰਪਾ ਕਰੋ ਤੇ ਮੇਰੇ ਔਗਣ ਨਾ ਵੇਖਦੇ ਹੋਏ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿਓ ਆਪਣੇ ਨਾਮ ਦੀ ਦਾਤ ਦੇ ਕੇ।
ਥੱਕਿਓ ਢੂੰਡ ਭ੍ਰਮਤ ਜਗ ਸਾਰੇ, ਵੇਦ ਗੁਰੂ ਜੀ ਕੋ ਸੋ ਚਾਰੇ।
ਕਹਿੰਦੇ ਨੇ ਗੁਰੂ ਕੇ ਵੇਦ ਭਾਵ ਗੁਰੂ ਕੀ ਬਾਣੀ ਦੇ ਵਿੱਚ ਇਹ ਬਚਨ ਆਇਆ ਹੈ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੈ ਨਾ ਹਾਥਾ, ਨਾਮ ਜਪੋ ਤੋ ਕਟੀਐ ਫਾਸਾ। ਅਨੇਕਾਂ ਜਨਮਾਂ ਦੇ ਚੱਕਰ ਲਾਉਂਦਿਆਂ ਲਾਉਂਦਿਆਂ ਇਥੋਂ ਤੱਕ ਪਹੁੰਚਿਆ ਹਾਂ। ਪਾਤਸ਼ਾਹ ਕਹਿੰਦੇ ਨੇ ਹਉ ਆਇਆ ਦੂਰ ਹੋ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੇ ਭਗਵਾਨ, ਸਤਿਗੁਰੂ ਦੀ ਬਾਣੀ ਵਿੱਚ ਜਿਸ ਤਰ੍ਹਾਂ ਇਹ ਬਚਨ ਆਇਆ ਹੈ ਉਸ ਦੇ ਅਨੁਸਾਰ ਮੈਂ ਵੀ ਬਹੁਤ ਲੰਬਾ ਸਮਾਂ ਪਾਉਂਦਾ ਪਾਉਂਦਾ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ।
ਬਿਨ ਗੁਰ ਕੋਈ ਨਾ ਉਤਰਸ ਪਾਰੇ, ਗੁਰੂ ਸੰਤ ਕੀ ਹੋਰ ਵਾਰੇ।
ਗੁਰਬਾਣੀ ਵਿੱਚ ਇਹ ਵੀ ਬਚਨ ਆਇਆ ਕਿ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਸਤਿਗੁਰੂ ਤੋਂ ਬਿਨਾ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰਿਆ ਜਾ ਸਕਦਾ, ਅਸੰਭਵ ਹੈ। ਇਸ ਕਰਕੇ ਇਹ ਵੀ ਨਾਲ ਹੀ ਹੁਕਮ ਹੋਇਆ ਹੈ ਕਿ ਹੇ ਭਾਈ, ਜੇ ਤੂੰ ਸੰਸਾਰ ਸਾਗਰ ਤੋਂ ਪਾਰ ਹੋਣਾ ਹੈ ਤੇ ਸੰਤ ਸਤਿਗੁਰੂ ਦੀ ਪ੍ਰਤੱਖ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਦੇ ਪਾਵਨ ਪਵਿੱਤਰ ਚਰਨਾਂ ਦੀ ਧੂੜ ਬਣ ਜਾ।
ਕਰੋ ਦਇਆ ਵਾਲੀ ਜਗ ਸਾਰੇ ਮੇਟੇ ਜਨਮ ਮਰਨ ਦੁੱਖ ਭਾਰੇ।
ਹੇ ਸੰਸਾਰੇ ਸੰਸਾਰ ਦੇ ਵਾਲੀ, ਸਾਰੇ ਸੰਸਾਰ ਦੇ ਮਾਲਕ, ਕਿਉਂਕਿ ਸਤਿਗੁਰੂ ਨੂੰ ਮਾਲੀ ਵੀ ਆਖਿਆ ਗਿਆ, ਪਾਲੀ ਵੀ ਆਖਿਆ ਗਿਆ ਤੇ ਵਾਲੀ ਵੀ ਆਖਿਆ ਗਿਆ। ਜਿਸ ਤਰ੍ਹਾਂ ਬਗੀਚੇ ਦਾ ਆਮ ਕਰਕੇ ਮਾਲਕ ਹੋਰ ਹੁੰਦਾ, ਵਾਲੀ ਹੋਰ ਹੁੰਦਾ ਤੇ ਸਤਸੰਗੀ ਜਨੋ ਉਸ ਦਾ ਮਾਲੀ ਪਾਲੀ ਜਿਹੜਾ ਹੈ ਉਹ ਵੱਖਰਾ ਹੁੰਦਾ, ਪਰ ਸਤਿਗੁਰੂ ਕੈਸਾ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਰੋਟੀ ਰੋਜ਼ੀ ਦੇਣ ਵਾਲਾ, ਆਪ ਹੀ ਹਰ ਥਾਂ ਤੇ ਸੰਭਾਲ ਦੇਣ ਕਰਨ ਵਾਲਾ ਹੈ। ਹੇ ਸਤਿਗੁਰੂ ਜੀ, ਆਪ ਜੀ ਸਾਰੇ ਸੰਸਾਰ ਦੇ ਵਾਲੀ ਹੋ, ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਹੋਵੇ।
ਪ੍ਰੇਮ ਸਹਿਤ ਜੋ ਗੁਰੂ ਮੇਟੇ ਜਨਮ ਮਰਨ ਦੁੱਖ ਭਾਰੇ।
ਅਤੇ ਜੰਮਣ ਮਰਨ ਦਾ ਮੇਰਾ ਜਿਹੜਾ ਦੁੱਖ ਹੈ, ਭਾਰਾ ਦੁੱਖ, ਜਿਸ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਇਸ ਤਰ੍ਹਾਂ ਮੇਰਾ ਵੀ ਇਹ ਜੰਮਣ ਮਰਨ ਦਾ ਭਾਰਾ ਦੁੱਖ ਜਿਹੜਾ ਹੈ ਉਸ ਨੂੰ ਕੱਟ ਦੇਵੋ।
ਪ੍ਰੇਮ ਸਹਿਤ ਜੋ ਬਿਨੈ ਬਖਾਨੀ ਸਰੋਤ ਕਰੀ ਪੂਰਨ ਗੁਣ ਖਾਨੀ।
ਜਦੋਂ ਪ੍ਰੇਮ ਨਾਲ ਭਿੱਜ ਕੇ ਭਾਈ ਰਾਏ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ ਤਾਂ ਗੁਣਾਂ ਦੀ ਖਾਨ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੇ ਧਿਆਨ ਨਾਲ ਸਰਵਣ ਕਰ ਲਈ।
ਲੱਖ ਕਰ ਸਰਵਾ ਸਰਦਾਵਾਨ ਵਿਰਾਗੀ ਪ੍ਰਭ ਮਿਲਵੇ ਕੀ ਲਾਲਸ ਜਾਗੀ।
ਕਹਿੰਦੇ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਇਹ ਬੜਾ ਸ਼ਰਧਾਵਾਨ ਹੈ, ਬੜਾ ਵੈਰਾਗ ਦੀ ਮੂਰਤ ਹੈ, ਸਾਰੇ ਆਸਰੇ ਛੱਡ ਕੇ, ਸਾਰੇ ਰਿਸ਼ਤੇਦਾਰੀਆਂ ਧੰਦੇ ਛੱਡ ਕੇ ਇਹ ਮੇਰੇ ਕੋਲ ਆਇਆ ਹੈ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਰਧਾਵਾਨ ਤੇ ਵੈਰਾਗੀ ਵੇਖਿਆ ਤੇ ਅੱਗੇ ਤਾਂ ਭਾਈ ਰਾਏ ਸਿੰਘ ਦੇ ਅੰਦਰ ਹੀ ਕੇਵਲ ਲਾਲਸਾ ਸੀ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਦਰ ਵੀ ਇੱਕ ਲਾਲਸਾ ਜਾਗੀ ਉਸ ਨੂੰ ਮਿਲਣ ਦੀ, ਉਸ ਤੇ ਕਿਰਪਾ ਕਰਨ ਦੀ।
ਗੁਰੂ ਰਾਮ ਸਿੰਘ ਮੂਰਤ ਰਾਮ ਦੀਨੀ ਸਿੱਖਿਆ ਆਦਿ ਪ੍ਰਾਮ।
ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰਾਮ ਦਾ ਹੀ ਸਰੂਪ ਹਨ। ਦੇਖ ਕਲੂ ਗਤ ਕੋ ਪਤ ਸੀ ਸੋ ਆਏ ਗਏ ਜਨ ਕੇ ਸੁਖ ਧਾਮੂ। ਜਿਹੜੇ ਰਾਮ ਦਾ ਰੂਪ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਨ, ਉਹਨਾਂ ਨੇ ਕਿਰਪਾ ਕੀਤੀ, ਆਪਣੇ ਸਿੱਖ ਨੂੰ ਸਭ ਤੋਂ ਪਹਿਲਾਂ ਪਵਿੱਤਰ ਉਪਦੇਸ਼ ਦਿੱਤਾ, ਸੁੰਦਰ ਉਪਦੇਸ਼ ਦਿੱਤਾ।
ਗੋਬਿੰਦ ਸਿੰਘ ਗੁਰਗਰੀਤ ਸੰਭਾਲੋ ਲੋਕ ਦੋਹਨ ਕੋ ਜੋ ਰਖਵਾਲੋ।
ਸਤਿਗੁਰੂ ਜੀ ਹੁਕਮ ਕੀਤਾ, ਹੇ ਭਾਈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋ ਦੋਹਾਂ ਜਹਾਨਾਂ ਦੇ ਮਾਲਕ ਹਨ, ਜੋ ਦੋਹਾਂ ਜਹਾਨਾਂ ਦੇ ਵਿੱਚ ਰੱਖਿਆ ਕਰਨ ਵਾਲੇ ਹਨ, ਆਪਣੇ ਸਿੱਖਾਂ ਸੇਵਕਾਂ ਦੀ ਸੰਭਾਲ ਕਰਨ ਵਾਲੇ ਹਨ, ਦੁੱਖਾਂ ਔਰ ਦੋਖਾਂ ਤੋਂ ਬਚਾ ਲੈਣ ਵਾਲੇ ਹਨ, ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ ਮਰਿਆਦਾ ਸੰਸਾਰ ਵਿੱਚ ਅਸਥਾਪਨ ਕੀਤੀ ਹੈ, ਪ੍ਰਚਲਿਤ ਕੀਤੀ ਹੈ, ਉਸ ਰੀਤੀ ਨੂੰ, ਉਸ ਮਰਿਆਦਾ ਨੂੰ ਸੰਭਾਲਣਾ ਕਰੋ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਰਹਿਤ ਪਿਆਰੀ ਮੋਹਿ ਕੋ ਸਿੱਖ ਪਿਆਰਾ ਨਾ ਹੈ। ਕੇਵਲ ਨਾਂ ਦਾ ਸਿੱਖ ਨਹੀਂ, ਰਹਿਤ ਪਿਆਰੀ ਹੈ। ਜਿਸ ਤਰ੍ਹਾਂ ਆਪ ਜੀ ਸੋਧ ਮਰਿਆਦਾ ਰੱਖ ਕੇ ਬੈਠੇ ਹੋ, ਇੱਕ ਬਚਨ ਆਉਂਦਾ ਹੈ ਕਿ ਸੋਧ ਮਾਹੇ ਹੈ ਤੀਨ ਗੁਣ, ਉੱਦਮ ਇੱਕ ਹਮੇਸ਼। ਸੋਧ ਦਾ ਸਭ ਤੋਂ ਵੱਡਾ ਗੁਣ ਹੈ ਕਿ ਕਹਿੰਦੇ ਨੇ ਉੱਦਮ ਰਹਿੰਦਾ ਸਰੀਰ ਦੇ ਵਿੱਚ। ਹੁਣ ਸੋਧੀ ਮਨੁੱਖ ਜਿਹੜਾ ਉਹ ਸਮੇਂ ਨਾਲ ਇਸ਼ਨਾਨ ਕਰੇਗਾ, ਸਮੇਂ ਨਾਲ ਦਾਤਣ ਕਰੇਗਾ, ਆਪਣੇ ਵਸਤਰ ਧੋਵੇਗਾ, ਸਾਰਾ ਦਿਨ ਉਹਦਾ ਇਹਨਾਂ ਕੰਮਾਂ ਦੇ ਵਿੱਚ ਲੰਘ ਜਾਂਦਾ ਹੈ। ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਉੱਦਮ ਰਹਿੰਦਾ ਸਰੀਰ ਦੇ ਵਿੱਚ। ਉੱਦਮ ਇੱਕ ਹਮੇਸ਼ ਉੱਜਲ ਵਸਤਰ, ਵਸਤਰ ਜਿਹੜੇ ਨੇ ਉਹ ਉੱਜਲੇ ਰਹਿੰਦੇ ਨੇ, ਸਾਫ ਰਹਿੰਦੇ ਨੇ। ਸਤਸੰਗੀ ਜਨੋ, ਜੈਸੇ ਵਾਤਾਵਰਣ ਵਿੱਚ ਅਸੀਂ ਰਹਿੰਦੇ ਹਾਂ ਉਹੋ ਜਿਹੇ ਵਾਤਾਵਰਣ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ ਪੈਂਦਾ। ਜੇ ਸਾਡੇ ਵਸਤਰ ਉੱਜਲ ਹੋਣਗੇ, ਸਾਫ ਹੋਣਗੇ, ਸਾਡਾ ਆਲਾ ਦੁਆਲਾ ਸਾਫ ਹੋਵੇਗਾ, ਸਾਡੇ ਉੱਤੇ ਮਨ ਦੇ ਉੱਤੇ ਪ੍ਰਭਾਵ ਵੀ ਉਹ ਚੰਗਾ ਪਏਗਾ ਤੇ ਸਾਡੇ ਵਿਚਾਰ ਵੀ ਜ਼ਰੂਰ ਉੱਜਲ ਹੋਣ ਵਾਲੇ ਪਾਸੇ ਤੁਰਨਗੇ। ਉੱਜਲ ਵਸਤਰ, ਭੈ ਗੁਰੂ, ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਦਾ ਭੈ ਰਹੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਗੁਰੂ ਦਾ ਭੈ ਰੱਖਣਾ ਹਰ ਦਮ। ਜਿਸ ਮਨੁੱਖ ਦੇ ਅੰਦਰ ਭੈ ਹੈ, ਜਿਸ ਮਨੁੱਖ ਦੇ ਅੰਦਰ ਡਰ ਹੈ, ਉਸ ਦੇ ਕੋਲੋਂ ਗਲਤੀ ਨਹੀਂ ਹੋ ਸਕਦੀ, ਉਹਦੇ ਕੋਲੋਂ ਭੁੱਲ ਨਹੀਂ ਹੋ ਸਕਦੀ। ਉੱਜਲ ਵਸਤਰ ਭੈ ਗੁਰੂ, ਤੇ ਇਸ ਤਰ੍ਹਾਂ ਕਹਿੰਦੇ ਨੇ ਲੱਗੇ ਨਾ ਕੋਈ ਲੇਸ, ਜਦੋਂ ਗੁਰੂ ਕੇ ਭੈ ਵਿੱਚ ਰਹਾਂਗੇ ਤੇ ਫਿਰ ਕੋਈ ਲੇਸ, ਕੋਈ ਦੋਸ਼, ਕੋਈ ਕਲੰਕ ਜਿਹੜਾ ਹੈ ਉਹ ਨਹੀਂ ਲੱਗ ਸਕਦਾ। ਕਹਿੰਦੇ ਨੇ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਹੇ ਭਾਈ ਰਾਏ ਸਿੰਘ, ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸ ਰੀਤ ਨੂੰ ਸੰਭਾਲਣਾ ਕਰ, ਉਸ ਰੀਤ ਨੂੰ ਧਾਰਨ ਕਰ ਜਿਸ ਬਾਰੇ ਪਾਤਸ਼ਾਹ ਗੁਰਬਾਣੀ ਚ ਕਹਿੰਦੇ ਨੇ ਰਾਹਤ ਰਾਹਤ ਰਹਿ ਜਾਹੇ ਬਿਕਾਰਾ। ਰਹਿਤ ਵਿੱਚ ਰਹਿੰਦਿਆਂ ਹੋਇਆ ਮਨੁੱਖ ਵਿਕਾਰਾਂ ਤੋਂ ਰਹਿ ਜਾਂਦਾ, ਵਿਕਾਰਾਂ ਤੋਂ ਹਟ ਜਾਂਦਾ ਹੈ। ਸੋ ਇਸ ਰੀਤੀ ਨੂੰ ਸੰਭਾਲਣਾ ਕਰੋ।
ਪਾਂਚ ਕਕਾਵਾ ਨਾਮ ਸ਼ਨਾਨ, ਦਾਨ ਕੀਆ ਸਤਿਗੁਰ ਸੁਖ ਦਾਨ।
ਸਤਿਗੁਰੂ ਜੀ ਹੁਕਮ ਕੀਤਾ ਕਿ ਭਾਈ ਪੰਜ ਕੱਕਿਆਂ ਦੀ ਰੀਤੀ ਰੱਖਣੀ ਹੈ, ਕਸ਼ਹਿਰਾ ਰੱਖਣਾ, ਜਿਸ ਦਾ ਭਾਵ ਹੈ ਕਿ ਜਤ ਸਤ ਰੱਖਣਾ। ਕਸ਼ਹਿਰਾ ਜਤ ਸਤ ਦੀ ਨਿਸ਼ਾਨੀ ਹੈ, ਜਤ ਸਤ ਦਾ ਰੂਪਕ ਹੈ, ਜਤ ਸਤ ਦਾ ਪ੍ਰਤੀਕ ਹੈ। ਕੜਾ ਸਾਡਾ ਇਸ ਗੱਲ ਦਾ ਪ੍ਰਤੀਕ ਹੈ, ਸਤਿਗੁਰੂ ਜੀ ਨੇ ਸਾਡੇ ਹੱਥ ਨੂੰ ਕੜੀ ਮਾਰੀ ਹੈ ਤਾਂ ਕਿ ਕਿਸੇ ਵੀ ਕੋਈ ਵੀ ਸਾਡੇ ਕੋਲੋਂ ਬੁਰਾ ਕੰਮ ਨਾ ਹੋਵੇ। ਬੁਰਾ ਕੰਮ ਹੋਣ ਲੱਗਿਆਂ ਸਾਡੇ ਹੱਥ ਵਿੱਚ ਪਿਆ ਹੋਇਆ ਕੜਾ ਜਿਹੜਾ, ਉਸ ਤੋਂ ਸਾਨੂੰ ਚੇਤਾ ਆਵੇ ਕਿ ਕੜਾ ਨਹੀਂ, ਇਹ ਤਾਂ ਕੜੀ ਮਾਰੀ ਹੋਈ ਹੈ। ਕੇਸ ਜਦੋਂ ਮਨੁੱਖ ਦੇ ਸੀਸ ਤੇ ਹੋਣ ਤੇ ਉਹਨਾਂ ਕੇਸਾਂ ਵੱਲ ਵੇਖ ਕੇ ਕੇਸਾਂ ਨੂੰ ਵਾਹੁੰਦਿਆਂ ਹੋਇਆਂ ਇਹ ਸਦਾ ਧਿਆਨ ਰੱਖਣਾ ਚਾਹੀਦਾ ਕਿ ਕੇਸ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਦਾਰੀ ਬਖਸ਼ੀ ਹੈ। ਬੇਸ਼ੱਕ ਭਾਵੇਂ ਕਿਸੇ ਮਨੁੱਖ ਦੀ ਸਿੱਖ ਦੇ ਜੇਬ ਵਿੱਚ ਕੋਈ ਪੈਸਾ ਹੋਵੇ ਭਾਵੇਂ ਨਾ ਹੋਵੇ, ਪਰ ਸਮਾਜ ਦਾ ਹਰ ਬੰਦਾ ਉਹਨਾਂ ਨੂੰ ਸਰਦਾਰ ਜੀ ਕਹੇਗਾ। ਉਸ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਇਹ ਸਰਦਾਰੀ ਬਖਸ਼ਿਸ਼ ਕੀਤੀ ਹੈ। ਸਤਸੰਗੀ ਜਨੋ, ਕਿਰਪਾਨ ਜਿਹੜੀ ਹੈ ਉਹਦਾ ਭਾਵ ਹੀ ਇਹ ਹੈ ਕਿ ਕਿਰਪਾ ਆਨ, ਦੂਜਿਆਂ ਤੇ ਕਿਰਪਾ ਕਰਨ ਵਾਸਤੇ ਕਿਰਪਾਨ, ਨਾ ਕਿ ਦੂਜਿਆਂ ਦਾ ਨਾਸ਼ ਕਰਨ ਵਾਸਤੇ, ਦੂਜਿਆਂ ਨੂੰ ਮਾਰਨ ਵਾਸਤੇ। ਕਹਿੰਦੇ ਨੇ ਕਿਰਪਾ ਆਨ, ਦੂਜਿਆਂ ਤੇ ਕਿਰਪਾ ਕਰਨ ਵਾਸਤੇ ਇਹ ਕਿਰਪਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਨਾਲ ਹੀ ਇਹ ਕਿਹਾ ਜਾਂਦਾ, ਵਿਦਵਾਨ ਮਹਾਂਪੁਰਸ਼ ਕਹਿੰਦੇ ਨੇ ਕੰਘਾ ਇਸ ਵਾਸਤੇ ਦਿੱਤਾ ਕਿ ਕੰਘੇ ਨੂੰ ਵੇਖ ਕੇ ਹੇ ਸਿੱਖਾ ਤੈਨੂੰ ਚੇਤਾ ਆਵੇ ਕਿ ਜਿਸ ਤਰ੍ਹਾਂ ਇਹ ਕੰਘਾ ਸਿਰ ਦੇ ਉੱਤੇ ਟਿਕਿਆ ਤੇ ਇਹ ਐਵੇਂ ਨਹੀਂ ਟਿਕਿਆ, ਸਿਰ ਦੇ ਉੱਤੇ ਐਵੇਂ ਨਹੀਂ ਚੜਿਆ। ਇਸ ਦੇ ਚੜਨ ਦਾ ਇੱਕ ਕਾਰਨ ਹੈ ਕਿ ਪਹਿਲਾਂ ਇਹਨੇ ਆਪਣਾ ਤਨ ਚਰਵਾਇਆ। ਸੰਸਾਰ ਦੇ ਵਿੱਚ ਜੇ ਤੂੰ ਉੱਚਾ ਹੋਣਾ ਚਾਹੁੰਦਾ ਤੇ ਪਹਿਲਾਂ ਆਪਣਾ ਤਨ ਚਰਵਾਉਣ ਵਾਸਤੇ ਤੈਨੂੰ ਵੀ ਤਿਆਰ ਹੋਣਾ ਪਵੇਗਾ। ਇੰਨੀਆਂ ਬੇਨਤੀਆਂ ਕਰਦਾ ਹੀ ਖਿਮਾ ਦਾ ਜਾਚਕ ਹਾਂ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।